ਵਾਹਿਗੁਰੂ ਜੀ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉਂ ਵਾਧਿਓ ਕਿਉਂ ਮੁਕਤੀ ਪਾਵੇ ਕਿਉਂ ਅਵਿਨਾਸੀ ਸਹਿਜ ਸਮਾਵੇ ਜਾਤੋ ਜਾਏ ਕਹਾਂ ਤੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 152 ਅੰਗ ਤੇ 6ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਕਿਰਪਾ ਨਾਲ ਇਹ 6ਵਾਂ ਸ਼ਬਦ ਸਰਵਣ ਕਰ ਰਹੇ ਹਾਂ। ਕੁਝ ਕੁ ਜਿਵੇਂ ਆਪਣੇ ਮਨਾਂ ਦੇ ਅੰਦਰ ਕਈ ਵਾਰ ਪ੍ਰਸ਼ਨ ਖੜੇ ਹੋ ਜਾਂਦੇ ਨੇ, ਇਸੇ ਤਰ੍ਹਾਂ ਪੁਰਾਣੇ ਸਮੇਂ ਵਿੱਚ ਵੀ ਨਾਮ ਜਪਣ ਵਾਲੇ ਜਗਿਆਸੂਆਂ ਦੇ ਮਨਾਂ ਅੰਦਰ ਕਈ ਤਰ੍ਹਾਂ ਦੀਆਂ ਵਿਚਾਰਾਂ ਕੋਈ ਕੁਐਸਚਨ ਆ ਜਾਂਦੇ ਸੀ। ਇਸੇ ਪ੍ਰਕਾਰ ਇਹ 7 ਪ੍ਰਸ਼ਨ ਨੇ, ਪਹਿਲੀਆਂ 4 ਪੰਕਤੀਆਂ 'ਚ 7 ਪ੍ਰਸ਼ਨ ਨੇ, ਫਿਰ ਅਗਲੀਆਂ 2 ਪੰਕਤੀਆਂ ਵਿੱਚ 7 ਪ੍ਰਸ਼ਨਾਂ ਦਾ ਉੱਤਰ ਹੈ। ਪਰ ਸਤਿਗੁਰੂ ਮਹਾਰਾਜ ਨੇ ਕੁਝ ਵੱਖਰੇ ਵੱਖਰੇ ਉੱਤਰ ਵੀ ਦਿੱਤੇ ਨੇ। ਸੋ ਪਹਿਲਾ ਪ੍ਰਸ਼ਨ ਜੋ ਕਰ ਰਹੇ ਨੇ ਗੁਰਮੁਖ ਮਹਾਰਾਜ, ਉਹਨਾਂ ਦਾ ਫਿਰ ਜਵਾਬ ਦੇਣਗੇ। ਜਾਤੋ ਜਾਏ ਕਹਾਂ ਤੇ ਆਵੇ, ਜਾਣਿਆ ਜਾਵੇ ਇਹ ਜੀਵ ਕਿਸ ਪ੍ਰਕਾਰ ਆਉਂਦਾ ਹੈ। ਇਹ ਸਾਰਿਆਂ ਦਾ ਹੀ ਪ੍ਰਸ਼ਨ ਹੈ ਵੀ ਇਹ ਬੰਦਾ ਦੁਨੀਆਂ 'ਚ ਕਿਸ ਪ੍ਰਕਾਰ ਆਉਂਦਾ ਹੈ। ਕਹਿ ਉਪਜੈ ਕਹਿ ਜਾਏ ਸਮਾਵੈ, ਫਿਰ ਇਹ ਬੰਦਾ ਜਿਹੜਾ ਕਿਸ ਪ੍ਰਕਾਰ ਜਾਂਦਾ ਹੈ। ਜਾਤੋ ਜਾਏ ਕਹਾਂ ਤੇ ਆਵੇ, ਜਾਣਿਆ ਜਾਵੇ ਵੀ ਇਹ ਜੀਵ ਕਿਸ ਪ੍ਰਕਾਰ ਆਉਂਦਾ ਹੈ, ਕਿਸ ਤਰ੍ਹਾਂ ਜਾਂਦਾ ਹੈ। ਇਹ ਜਗਤ ਜਿਹੜਾ ਸੰਸਾਰ ਹੈ, ਕਹਿ ਉਪਜੈ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਵਿੱਚ ਜਾ ਕੇ ਫਿਰ ਸਮਾ ਜਾਂਦਾ ਹੈ। ਕਿਉਂਕਿ ਜਦੋਂ ਆਪਾਂ ਭਗਤੀ ਦੇ ਮਾਰਗ 'ਤੇ ਚੱਲਦੇ ਹੋਏ ਕਦੇ ਇਕਾਂਤ ਵਿੱਚ ਬਹਿ ਕੇ ਸੋਚਦੇ ਹਾਂ, ਇਹੀ ਗੱਲਾਂ ਆਪਣੇ ਮਨ 'ਚ ਆਉਂਦੀਆਂ ਵੀ ਆਪਾਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ, ਇਹ ਦੁਨੀਆ ਕੀ ਚੀਜ਼ ਹੈ। ਇਹ ਦੁਨੀਆ ਆਉਂਦੀ ਹੈ, ਇੱਕ ਬੰਦਾ ਆਇਆ, ਜਨਮ ਲਿਆ, ਵਿਆਹ ਹੋਇਆ, ਬਾਲ ਬੱਚੇ, ਅੱਗੇ ਉਹਦੇ ਬੱਚੇ ਹੋਏ ਨੇ, ਫਿਰ ਉਹ ਦੁਨੀਆ 'ਚੋਂ ਗਿਆ, ਫਿਰ ਉਹ ਆਇਆ। ਦੁਨੀਆ ਕਦੋਂ ਕੁ ਦੀ ਹੈ, ਕਿਵੇਂ ਹੈ, ਇਹ ਸਾਰਾ ਕੁਝ ਆਪਣੇ ਮਨਾਂ ਦੇ ਅੰਦਰ ਹਮੇਸ਼ਾ ਜੋ ਸੰਗਤ ਹੈ ਗੁਰੂ ਦੀ, ਉਹਨਾਂ ਦੇ ਮਨਾਂ ਵਿੱਚ ਇਹ ਵਿਚਾਰ ਆਉਂਦੇ ਰਹਿੰਦੇ। ਅੱਗੇ ਫਿਰ ਪ੍ਰਸ਼ਨ ਕੀਤੇ ਨੇ ਕਿ ਕਿਉਂ ਵਾਧਿਓ ਕਿਉਂ ਮੁਕਤੀ ਪਾਵੈ, ਕਿਉਂ ਅਵਿਨਾਸ਼ੀ ਸਹਿਜ ਸਮਾਵੈ। ਇਹ ਜੀਵ ਕਿਸ ਵਜ੍ਹਾ ਦੇ ਨਾਲ ਬੰਨਿਆ ਜਾਂਦਾ ਹੈ, ਜਦੋਂ ਇੱਕ ਵਾਰ ਆਇਆ ਫਿਰ ਮੁੜਿਆ ਨਹੀਂ। ਇੱਕ ਤਾਂ ਹੁੰਦਾ ਆ ਗਿਆ ਅਤੇ ਕਲਿਆਣ ਹੋ ਗਈ ਅਤੇ ਵਾਪਸ ਚਲਿਆ ਗਿਆ ਸੱਚਖੰਡ ਨੂੰ। ਇੱਕ ਇਹ ਚੀਜ਼ ਹੈ, ਜਦੋਂ ਦਾ ਵਿਚਾਰਾ ਆਇਆ, ਆਪਾਂ ਇਸ ਗੱਲ 'ਤੇ ਯਕੀਨ ਨਹੀਂ ਕਰਨਾ ਵੀ ਆਪਾਂ ਕਰੋੜਾਂ ਜਨਮਾਂ ਦੇ ਇੱਥੇ ਹੀ ਫਿਰਦੇ ਹਾਂ। ਇਹ ਭਰੋਸਾ ਜਿਹਾ ਨਹੀਂ ਆਉਂਦਾ ਆਪਾਂ ਨੂੰ ਵੈਸੇ ਇਹਨਾਂ ਗੱਲਾਂ 'ਤੇ। ਜਿਹੜੇ ਤਾਂ ਗੁਰਮੁਖ ਹੁੰਦੇ ਆ ਹੌਲੀ ਹੌਲੀ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ, ਪਰ ਆਮ ਇਨਸਾਨ ਇਹ ਸਮਝਦਾ ਵੀ ਇਹ ਸੱਚਮੁੱਚ ਹੀ ਜਨਮ ਹੁੰਦੇ ਨੇ, ਵਾਰ ਵਾਰ ਹੀ ਆਉਂਦੇ ਆਪਾਂ। ਅਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜੀਵ ਕਿਸ ਤਰੀਕੇ ਨਾਲ ਬੰਨਿਆ ਜਾਂਦਾ ਸੰਸਾਰ ਦੇ ਅੰਦਰ, ਫਿਰ ਕਿਉਂ ਮੁਕਤੀ ਪਾਵੇ, ਕਿਸ ਤਰੀਕੇ ਨਾਲ ਇਹ ਮੁਕਤੀ ਪ੍ਰਾਪਤ ਕਰ ਸਕਦਾ ਇਹਨਾਂ ਬੰਧਨਾਂ ਤੋਂ, ਕਿਉਂ ਅਵਿਨਾਸ਼ੀ ਸਹਿਜ ਸਮਾਵੈ, ਫਿਰ ਕਿਸ ਤਰੀਕੇ ਨਾਲ ਸਹਿਜ ਹੀ ਅਵਿਨਾਸ਼ੀ ਪਦ ਵਿੱਚ ਸਮਾਉਂਦਾ। अविनाशी पदवी हुंदी नास तो रहत। जिवें भगत कबीर जी कहिंदे ने अब तो जाए चढ़े सिंघासन मिले है सारंग पानी, राम कबीरा एक भय है कोय ना सकै पछानी। सो नास तो रहत सहज पद विच किस वजह नाले जीव समाउंदा है, ये बहुत उच्चे प्रश्न ने। जिवें गुरु घर विच आपां हुण बैठे हाँ, आपां बड़े ही इस चीज़ के अधिकारी हाँ, ज्ञान के पात्र हाँ, क्योंकि इन्ने उच्चे विचार होर कोई जीव नहीं रखता। वड्डियां वड्डियां जिहड़ियां विचारां हुंदियां जां तां संतां महात्मा दियां हुंदियां ने, जां फिर सतगुरु ने सिद्धा नाल कीतियां विचारां, फिर सतगुरु जी अपनी संगत नूं इह विचार बख्शिश करदे। जदों संगत विच इसे करके आईदा है कि आपां संगत विच आ के इन्हां विचारां नूं श्रवण करिए, ते अपने मन दे विच वी इह प्रश्न आउंदे रहिंदे ने। सतगुरु महाराज सच्चे पातशाह कहिंदे ने इन्हां सारिआं दा जिहड़ा जवाब है उह असीं बाद च दिंदे आ, पहलां रहाउ दी पंक्ति सुण लईए। नाम हृदय अमृत मुख, नाम नरहर नाम नरहर नेह काम रहाउ। हिरदे विच नाम अमृत नूं धारण करके, नाम अमृत हिरदे अंदर धारण करना। जे आपां थोड़ी थोड़ी मेहनत इधर नूं करिए, जिवें एक समुंदर है ते समुंदर दे कोल खड़ के आपां उंगल दे उत्ते एक बूंद लै लईए पानी दी, वह बूंद अते समुंदर अलग अलग नहीं हन, है तो एको ही चीज़ है, पर समुंदर विचों आई है। उस बूंद ने दोबारा समुंदर दे नाल मिलना, आपां वह बूंदा हाँ समुंदर दियां। वापस उस विच किवें जाना ये हमेशा सोचते रहो कि तुसी परम ज्योत हो, ज्योति स्वरूप हो, असी तुहाडी ज्योत छोटी ज्योत। जदों तक असी तुहाडे तो वक्खरे हाँ उदों तक असी बहुत दुखी। जदों असी तुहाडे विच लीन हो जावांगे, इहदे च कई वारी इउं भी सोचदे कई नवें बंदे भी पता नहीं परमात्मा विच लीन मर के ही होया जांदा। आम तौर ते कई थाई लिखिया हुंदा कि फलाना बंदा ब्रह्म लीन हो गया, मतलब चढ़ाई कर गया। ब्रह्म लीन असल चक्कर हुंदा ज्यौंदे जी ब्रह्म लीन होना, ज्यौंदे जी ब्रह्म विच लीन होना जिहड़ा सारिआं नालों वड्डी चीज़ है। उहदे लई सानू करना नाम हृदय अमृत मुख नाम, हिरदे विच नाम अमृत नूं धारण करके अते मूंह तों वी नाम अमृत नूं उचारण करना। क्योंकि जो नरहर दा अर्थ है परमात्मा दा नाम है, ये हर एक पुरश नूं निष्काम कामना तो रहत करन वाला है नाम। क्योंकि बंदा जदों जन्म लैंदा दुनिया अंदर, वो जन्म इसे करके हो जांदा क्योंकि हुण जिवें आपां बाजार जांदे आं, मार्केट जांदे आं जां स्टोरां ते जांदे आं, लिस्ट बना ली आपां ने समान दी वड्डी सारी, अद्धा समान रह गया। कहिंदे ये मैं घर रख के जांदा, एक तां पैसे मुक गए सी ते एक उत्थों समान मिलिया नहीं, फिर दोबारा जाना है समान लैण गया, फिर दो चार चीज़ां फिर रह गईं। कहिंदे ये हुण, कहिंदे चल कल नूं लियावांगे। रात सौं गया, दूजे दिन फिर लियाया, फिर थोड़ा जिहा समान होर रह गया। कहिंदे आ कुछ होर भी याद आ गया, कहिंदे चल तीजे दिन लियावांगे। ये आपां जिहड़ा बार बार समान लैण जांदे आ, ये भी अपना गेड़ा वजदा रोज़ आउणा जाणा। इस तरह ही जिहड़ियां अपने मन दे अंदर फुरने जे बणदे रहिंदे आ, आपां अरदासां करदे रहिंदे आ, रब्बा मैनूं आह चीज़ दे दे, रब्बा मैनूं आह दे दे, महाराज मैनूं आह दे दो, वो लिस्ट जी एक बनती रही अंदर अपने, वो फुरने वो मन दे अंदर साडे कामना, वो कामना करके आपां नूं परमात्मा दोबारा फिर भेज दिंदा भी हले अद्धियां चीज़ां तां दुनिया च तेरियां पूरियां नहीं होईयां, जाया फिर एक बारी जाया। हुण महाराज सच्चे पातशाह कहिंदे नाम तुसी जप के निष्काम हो जाओ, कामना ना करो। तुसी जिन्नियां कामनावां करदे हो ये मरदियां नहीं हन, क्योंकि कोई चीज़ दुनिया च मरदी नहीं है। जिहड़ी हुण आपां बोली बोल रहे हैं ये इसे तरह ही रहनी है, ਸਾਇੰਸਦਾਨਾਂ ਨੇ ਪਿੱਛੇ ਜੇ ਇੱਕ ਮਸ਼ੀਨ ਤਿਆਰ ਕੀਤੀ ਸੀ, ਉਹਨਾਂ ਨੇ ਸੋਚਿਆ ਵੀ ਆਪਾਂ ਜਿਹੜੇ ਵੱਡੇ ਵੱਡੇ ਪੀਰ ਪੈਗੰਬਰ ਅਵਤਾਰ ਹੋਏ ਨੇ, ਇਹ ਇਹਨਾਂ ਦੀ ਇੱਕ ਮਸ਼ੀਨ ਤਿਆਰ ਕਰਕੇ ਉਹਨੂੰ ਉਹਨਾਂ ਦੀ ਆਵਾਜ਼ ਕੈਚ ਕਰੀਏ, ਕਿਉਂਕਿ ਸ਼ਬਦ ਮਰਦਾ ਨਹੀਂ ਹੈ। ਕਾਫੀ ਜ਼ੋਰ ਲਾਇਆ, ਉਹ 'ਚ ਕਾਵਾਂ ਰੌਲੀ ਵੀ ਸੁਣਦੀ ਹੈ, ਬਹੁਤ ਆਵਾਜ਼ਾਂ ਆਉਂਦੀਆਂ ਨੇ। ਪਰ ਉਹ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜੀ ਪਿਛਲੀਆਂ ਅਵਤਾਰਾਂ ਨੇ ਕੋਈ ਗੱਲਾਂ ਬੋਲੀਆਂ ਉਹਨਾਂ ਦੇ ਥਾਂ 'ਤੇ ਕੈਚ ਕਰ ਸਕੀਏ, ਸੋ ਜੀਸਸ ਦੀਆਂ ਆਵਾਜ਼ਾਂ ਨੂੰ ਕੈਚ ਕਰ ਸਕੀਏ। ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕੋਈ ਉਪਦੇਸ਼ ਦਿੱਤਾ, ਉੱਥੇ ਜਾ ਕੇ ਉਹ ਮਸ਼ੀਨ ਲਾ ਕੇ ਦੇਖੀ, ਉਹ ਕਾਵਾਂ ਰੌਲੀ ਜੀ ਸੁਣਦੀ, ਕਿਉਂ ਸ਼ਬਦ ਕੋਈ ਵੀ ਨਹੀਂ ਮਰਦਾ, ਜਿੰਨਾ ਆਪਾਂ ਬੋਲ ਦਿੱਤਾ ਇਹ ਹਵਾ ਵਿੱਚ ਹੀ ਚਲਿਆ ਜਾਂਦਾ, ਇਹ ਸ਼ਬਦ ਸਾਰੇ ਘੁੰਮਦੇ ਹੀ ਰਹਿੰਦੇ ਨੇ। ਉਹਨਾਂ ਸ਼ਬਦਾਂ ਦੇ ਕਰਕੇ ਹੀ ਸਾਡੇ ਮਨ 'ਤੇ ਚੰਗਾ ਅਤੇ ਮਾੜਾ ਅਸਰ ਪੈਂਦਾ। ਜਿਵੇਂ ਇਸ ਗੁਰੂ ਘਰ 'ਚ ਮੰਨ ਲਓ ਵੀ ਹਰ ਟਾਈਮ ਕਥਾ ਕੀਰਤਨ ਅਖੰਡ ਪਾਠ ਸਾਹਿਬ ਹੋ ਰਿਹਾ, ਇਹਦੇ ਵਾਤਾਵਰਣ ਵਿੱਚ ਉਹ ਆਵਾਜ਼ਾਂ ਇੱਥੇ ਘੁੰਮੀ ਜਾਣਗੀਆਂ, ਉਹ ਸ਼ਬਦ ਇੱਥੇ ਪ੍ਰਵੇਸ਼ ਕਰ ਜਾਂਦਾ। ਕਿਉਂਕਿ ਜਦੋਂ ਵੀ ਆਪਾਂ ਜੇ ਹਰਿਮੰਦਰ ਸਾਹਿਬ ਜਾਈਏ, ਹਰਿਮੰਦਰ ਸਾਹਿਬ 'ਤੇ ਕਿੰਨੇ ਸੌ ਸਾਲ ਤੋਂ ਕੀਰਤਨ ਲਗਾਤਾਰ ਹੀ ਚੱਲ ਰਿਹਾ, ਉਹਦੇ ਵਾਤਾਵਰਣ ਵਿੱਚ ਉਹ ਚੀਜ਼ ਘੁਲ ਮਿਲ ਚੁੱਕੀ। ਤਾਂਹੀਓ ਆਪਾਂ ਕਹਿੰਦੇ ਜਦੋਂ ਆਪਾਂ ਗੁਰੂ ਘਰ ਜਾਂਦੇ ਸ਼ਾਂਤੀ ਜੀ ਆ ਜਾਂਦੀ, ਕਿਉਂਕਿ ਉਹ ਆਵਾਜ਼ਾਂ ਜਿਹੜੀਆਂ ਨੇ ਉਹ ਮਰਦੀਆਂ ਨਹੀਂ ਹਨ। ਜਿੱਥੇ ਜਿੱਥੇ ਜਿਹਨੇ ਜਿਹਨੇ ਆਵਾਜ਼ ਬੋਲੀ, ਉਹੀ ਆਵਾਜ਼ ਉਸ ਥਾਂ ਦੇ ਉੱਤੇ ਰਹੀ ਅਤੇ ਉੱਥੇ ਹੀ ਉਹ ਆਵਾਜ਼ ਹਵਾ 'ਚ ਘੁਲ ਮਿਲ ਜਾਂਦੀ ਹੈ। ਇਹਨੂੰ ਕਹਿੰਦੇ ਇੱਥੋਂ ਦਾ ਐਟਮੋਸਫੀਅਰ ਖਰਾਬ ਜਿਹੀ ਆ, ਅੱਛਾ ਨਹੀਂ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਤੁਸੀਂ ਨਾਮ ਜਪੋਗੇ, ਨਾਮ ਦੇ ਵਿੱਚ ਇੱਕ ਚੀਜ਼ ਹੈ ਕਿ ਤੁਹਾਨੂੰ ਨਿਸ਼ਕਾਮ ਕਰ ਦਿੰਦਾ। ਨਿਸ਼ਕਾਮ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਕੋਈ ਚੀਜ਼ ਮਿਲਣੀ ਹੋਈ ਨਹੀਂ, ਫਿਰ ਨਹੀਂ। ਜਿਹੜਾ ਕੋਈ ਤੁਹਾਨੂੰ ਮਿਲਣਾ, ਅਸਲ ਵਿੱਚ ਉਹ ਜੋ ਕੁਛ ਪਾਇਆ ਸੋ ਏਕਾ ਵਾਰ, ਉਹ ਇੱਕੋ ਵਾਰ ਤੁਹਾਡੇ ਮੱਥੇ 'ਤੇ ਸਾਰਿਆਂ ਦਾ ਲਿਖ ਕੇ ਹੀ ਭੇਜਿਆ ਹੋਇਆ। ਇਹ ਆਪਾਂ ਨੂੰ ਉਈ ਕਾਹਲ ਜਿਹੀ ਪੈ ਜਾਂਦੀ, ਉਹ ਮੇਰੀ ਚੀਜ਼ ਨਹੀਂ ਮਿਲੀ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਮਿਲਣਾ ਤਾਂ ਉਹੀ ਜਿਹੜਾ ਮੱਥੇ 'ਤੇ ਲਿਖਿਆ ਹੋਇਆ, ਉਹਦੇ ਲਈ ਜ਼ਿਆਦਾ ਯਤਨ ਨਾ ਕਰੋ। ਸਤਿਗੁਰੂ ਕਹਿੰਦੇ ਜ਼ਿਆਦਾ ਯਤਨ ਕਰੋ ਜਿਹੜਾ ਤੁਸੀਂ ਇਹ ਜਨਮ ਲੈ ਲਿਆ, ਅਤੇ ਜਨਮ ਦੇ ਵਿੱਚ ਹੁਣ ਅੱਗੇ ਸਾਡੀ ਲਿਸਟ ਨਾ ਬਣੇ ਪਦਾਰਥਾਂ ਦੀ, ਅਤੇ ਸਾਨੂੰ ਦੁਬਾਰਾ ਇੱਥੇ ਨਾ ਆਉਣਾ ਪਵੇ। ਕਿਉਂਕਿ ਜਿੱਥੇ ਅਸਲ ਵਿੱਚ ਆਪਾਂ ਜਾ ਕੇ ਵਾਸ ਕਰਨਾ ਹੈ, ਉਹ ਸੱਚਖੰਡ ਵਸਿਆ ਨਿਰੰਕਾਰ, ਉੱਥੇ ਜਾ ਕੇ ਵਾਸਾ ਕਰਨ ਲਈ ਸਤਿਗੁਰੂ ਪ੍ਰੇਰਣਾ ਦਿੰਦੇ। ਆਪਾਂ ਸਤਿਗੁਰੂ ਦੇ ਸਿੱਖ, ਸਤਿਗੁਰੂ ਜੀ ਸਾਡਾ ਭਲਾ ਚਾਹੁੰਦੇ ਨੇ। ਸਤਿਗੁਰੂ ਜੀ ਨੂੰ ਸਾਡੇ ਤੋਂ ਕੋਈ ਮੰਗ ਨਹੀਂ, ਕੋਈ ਲਾਲਚ ਨਹੀਂ, ਪਰਮਾਤਮਾ ਨੂੰ ਕੋਈ ਮੰਗ ਨਹੀਂ, ਕੋਈ ਲਾਲਚ ਨਹੀਂ। ਇਹ ਤਾਂ ਪਰਉਪਕਾਰੀ ਹੈ ਸਤਿਗੁਰੂ ਮਹਾਰਾਜ ਰਹਾਉ। ਸਤਿਗੁਰੂ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਇਹ ਸੀ ਇਕੱਠਾ ਉੱਤਰ, ਹਿਰਦੇ 'ਚ ਨਾਮ ਵਸਾਓ, ਮੂੰਹ ਨਾਲ ਨਾਮ ਜਪੋ ਅਤੇ ਕਲਿਆਣ ਹੋ ਜਾਂਦੀ ਹੈ। ਹੁਣ ਕਹਿੰਦੇ ਨੇ ਦੇਖੋ, ਇਹ ਇਕੱਲਾ ਇਕੱਲਾ ਉੱਤਰ ਵੀ ਦਿੱਤਾ ਹੋਇਆ, ਸਹਿਜੇ ਆਵੇ ਸਹਿਜੇ ਜਾਏ। ਇਹ ਜੀਵ ਸੁਤੇ ਹੀ ਕਰਮਾਂ ਅਨੁਸਾਰ ਦੁਨੀਆਂ 'ਚ ਆਉਂਦਾ ਅਤੇ ਸੁਤੇ ਸਿੱਧੀ ਕਰਮਾਂ ਅਨੁਸਾਰ ਹੀ ਦੁਨੀਆਂ 'ਚੋਂ ਚੱਲਿਆ ਜਾਂਦਾ। ਜਦੋਂ ਬੰਦੇ ਪਹਿਲਾਂ ਸੰਸਾਰ ਦੇ ਅੰਦਰ ਜਨਮ ਲਏ ਨੇ, ਜਦੋਂ ਪਹਿਲਾਂ ਇੱਕ ਮੈਚ ਸ਼ੁਰੂ ਹੁੰਦਾ ਖਿਡਾਰੀਆਂ ਦਾ, ਪਹਿਲਾਂ ਤਾਂ 0-0 ਹੀ ਲਿਖਿਆ ਹੁੰਦਾ, ਉਹ ਉਦੋਂ ਬਾਅਦ ਫਿਰ 1-2 ਦੀ ਗਿਣਤੀ ਸ਼ੁਰੂ ਹੁੰਦੀ, ਇਹਨੇ 3 ਕਰਤੇ, ਉਹਨੇ 1 ਕਰਤਾ, ਉਹਨੇ 6 ਕਰਤੇ, ਉਹ 8 ਕਰਤੇ, ਉਹ ਕਰਮ ਬਣ ਜਾਂਦਾ ਉਹਨਾਂ ਦਾ। ਫਿਰ ਇਸੇ ਦੇ ਆਧਾਰ 'ਤੇ ਅੱਗੇ ਜਾਂਦੇ ਨੇ, ਉਹ ਫਾਈਨਲ ਤੱਕ ਚਲੇ ਜਾਂਦੇ ਨੇ। ਆਪਾਂ ਵੀ ਦੁਨੀਆਂ ਅੰਦਰ ਜਦੋਂ ਆਏ ਸੀ, ਬੰਦੇ ਨੂੰ ਸਾਰੀਆਂ ਗੱਲਾਂ ਦਾ ਗਿਆਨ ਹੁੰਦਾ, ਗਲਤ ਕੀ ਹੈ, ਠੀਕ ਕੀ ਹੈ, ਪਰ ਫਿਰ ਵੀ ਬੰਦਾ ਜਿਹੜਾ, ਇਹਦੀ ਫਿਤਰਤ ਪਰਮਾਤਮਾ ਨੇ ਐਸੀ ਬਣਾਤੀ, ਗਲਤ ਪਾਸੇ ਨੂੰ ਸਾਡੀ ਬਿਰਤੀ ਜ਼ਿਆਦਾ ਜਾਂਦੀ। ਕੁਦਰਤੀ ਗੱਲ ਹੈ, ਮੈਂ ਵੀ ਇਹ ਕਈ ਵਾਰ ਸੋਚਦਾ, ਜਿਹੜੀ ਗੱਲ ਬਚਪਨ ਤੋਂ ਲੈ ਕੇ ਚੰਗੀ ਸੁਣੀ ਹੋਈ, ਉਹ ਕਦੇ ਨਹੀਂ ਯਾਦ ਆਉਂਦੀ। ਇੰਨੀ ਬਚਪਨ ਤੋਂ ਲੈ ਕੇ ਸੰਗਤ ਕੀਤੀ, ਕਥਾ ਕੀਤੀ, ਕਥਾ ਸੁਣੀ, ਇਤਿਹਾਸਕ ਥਾਵਾਂ 'ਤੇ ਗਏ, ਉਹ ਜਿਹੜੀਆਂ ਪੁੱਠੀਆਂ ਗੱਲਾਂ ਉਹ ਜ਼ਿਆਦਾ ਯਾਦ ਆਉਂਦੀਆਂ ਆਪਾਂ ਨੂੰ। ਇਹ ਪਤਾ ਨਹੀਂ ਕਿਉਂ ਵੀ ਪੁੱਠੀ ਗੱਲ ਹਮੇਸ਼ਾ ਜ਼ਿਆਦਾ ਯਾਦ ਆਉਂਦੀ, ਸਿੱਧੀ ਗੱਲ ਕਦੇ ਵੀ ਨਹੀਂ ਯਾਦ ਆਉਂਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤੁਸੀਂ ਕੋਸ਼ਿਸ਼ ਕਰੋ। ਫਿਰ ਉਹਦੇ ਲਈ ਕੀ ਕਰੀਏ? ਕਹਿੰਦੇ ਉਹਦੇ ਲਈ ਇੱਕ ਚੀਜ਼ ਹੋ ਸਕਦੀ ਹੈ ਕਿ ਆਪਾਂ ਹਮੇਸ਼ਾ ਜਿਹੜਾ ਗੁਰਬਾਣੀ ਦਾ ਕੀਰਤਨ ਲਾ ਕੇ ਰੱਖੀਏ। ਜਦੋਂ ਆਪਾਂ ਅਨਟੱਚ ਹੁੰਦੇ ਹਾਂ, ਉਦੋਂ ਆਪਾਂ ਨੂੰ ਪੁੱਠੀਆਂ ਗੱਲਾਂ ਸੁੱਝਣੀਆਂ ਸ਼ੁਰੂ ਹੋ ਜਾਂਦੀਆਂ। ਇਨ ਟੱਚ ਦੇ ਵਿੱਚ ਫਿਰ ਆਪਾਂ ਨੂੰ ਹਮੇਸ਼ਾ ਹੀ ਕੀਰਤਨ ਲਾ ਕੇ ਰੱਖੋ ਤਾਂ ਕਿ ਸਾਡਾ ਮਨ ਉਹੀ ਜਿਹੀ ਵਿਚਾਰ ਕਰਦਾ ਰਹੇ। ਕਥਾ ਲਾ ਕੇ ਰੱਖੋ ਹਮੇਸ਼ਾ ਅਤੇ ਗੁਰਬਾਣੀ ਦਾ ਪਾਠ ਕਰਦੇ ਹੀ ਰਹੋ। ਹਮੇਸ਼ਾ ਗੁਰੂ ਸਾਹਿਬਾਂ ਦੇ ਚਿੱਤਰ ਲੱਗੇ ਹੋਏ ਕੰਧ 'ਤੇ ਦੇਖਦੇ ਹੀ ਰਹੋ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਦਾ ਜਾਪ ਕਰਦੇ ਹੀ ਰਹੋ। ਜੇ ਆਪਾਂ ਸਤਸੰਗਤ ਵਿੱਚ ਆ ਕੇ ਸਹੀ ਮਾਹਨਿਆਂ ਵਿੱਚ ਉੱਪਰ ਉੱਠਣਾ ਹੈ ਤਾਂ, ਅਤੇ ਜੇ ਹਲੇ ਕਿਉਂਕਿ ਹਲੇ ਜਵਾਨੀ ਦੀ ਉਮਰ ਹੈ, ਕਈ ਬਚਪਨ ਵਿੱਚ ਉਹਨਾਂ ਨੂੰ ਸਮਝ ਨਹੀਂ ਹੁੰਦੀ ਜ਼ਿਆਦਾ। ਬਚਪਨ ਵਿੱਚ ਕੋਈ ਕੋਈ ਇਸ ਪਾਸੇ ਲੱਗਦਾ, ਜਵਾਨੀ ਵਿੱਚ ਕੋਈ ਕੋਈ ਲੱਗਦਾ ਇਸ ਪਾਸੇ। ਜਦੋਂ ਬੰਦੇ ਦੀ ਉਮਰ 45-50 ਤੱਕ ਚਲੀ ਜਾਂਦੀ, ਉਹਨੂੰ ਮਾੜੀ ਮਾੜੀ ਸਮਝ ਜੀ ਪੈਣ ਲੱਗਦੀ ਹੈ ਵੀ ਜ਼ੋਰ ਤਾਂ ਬੜਾ ਲਾ ਲਿਆ ਪਰ ਐਵੇਂ ਹੀ ਆ, ਖਾਮ ਖਾਈ ਗੱਲਾਂ ਹੀ ਨੇ। 60 ਸਾਲ ਦੀ ਉਮਰ 'ਚ ਫਿਰ ਹੋਰ ਸੋਝੀ ਪੈਦਾ ਹੋ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਮਨ 'ਤੇ ਉਪਜੈ ਮਨ ਮਾਹੇ ਸਮਾਏ। ਇੱਥੇ ਮਨ ਦਾ ਭਾਵ ਹੈ ਸ਼੍ਰੋਮਣੀ। ਸ਼੍ਰੋਮਣੀ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਅਤੇ ਸ਼੍ਰੋਮਣੀ ਪਰਮਾਤਮਾ ਦੇ ਵਿੱਚ ਹੀ ਜਗਤ ਲੀਨ ਹੋ ਜਾਂਦਾ। ਜੇ ਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਾਨ। ਔਰ ਮਨ ਦੇ ਸੰਕਲਪ ਜਿਹੜੇ ਨੇ, ਮਨ ਦੇ ਸੰਕਲਪ ਤੋਂ ਹੀ ਉਤਪੰਨ ਹੁੰਦਾ ਅਤੇ ਮਨ ਦੇ ਸੰਕਲਪ ਨਾਸ ਹੋਣ ਕਰਕੇ ਹੀ ਅਭਾਵ ਹੋ ਜਾਂਦਾ, ਪਰਮਾਤਮਾ ਵਿੱਚ ਸਮਾ ਜਾਂਦਾ। ਹੁਣ ਕੁਐਸਚਨ ਇਹ ਸੀਗਾ ਵੀ ਇਹ ਜਿਹੜਾ ਜੀਵ ਹੈ, ਕਹਿ ਉਪਜੈ ਕਹਿ ਜਾਏ ਸਮਾਵੈ। ਮਨ ਦਾ ਜਦੋਂ ਸੰਕਲਪ ਪੈਦਾ ਹੁੰਦਾ ਤਾਂ ਸੰਕਲਪ ਨਾਲ ਹੀ ਜਨਮ ਹੁੰਦਾ ਆਪਣਾ। ਸੰਕਲਪ ਬੰਦ ਕਰ ਦਿਓ, ਜਿਵੇਂ ਦੁਨੀ ਚੰਦ ਜਿਹੜਾ ਸੀ ਲਾਹੌਰ ਦੇ ਵਿੱਚ, ਦੁਨੀ ਚੰਦ ਧੁੱਪੜ ਸੀ ਉਹਦਾ ਨਾਂ ਅਸਲ। ਉਹ ਆਪਣੇ ਜਦੋਂ ਸ਼ਰਾਧ ਕਰ ਰਿਹਾ ਸੀ ਪਿਤਾ ਦੇ ਨਿਮਿੱਤ, ਗੁਰੂ ਨਾਨਕ ਦੇਵ ਜੀ ਜਦ ਗਏ ਉਹਦੇ ਕੋਲ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਇਹ ਸ਼ਰਾਧ ਕਾਹਦਾ? ਕਹਿੰਦੇ ਮੇਰੇ ਪਿਤਾ ਜੀ ਦਾ। ਬਹੁਤ ਸਾਧੂ ਸੰਤ ਬੈਠੇ ਨੇ, ਬੜੇ ਪੰਡਿਤ ਸੱਦੇ ਆ, ਲੋਕ ਸੱਦੇ ਆ, ਉਹਨਾਂ ਨੂੰ ਖੀਰ ਕੜਾ ਪੂਰੀਆਂ ਕਚੌਰੀਆਂ ਖਵਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦੁਨੀਆਂ ਤੇਰਾ ਪਿਤਾ ਕਿੱਥੇ ਹੈ? ਕਹਿੰਦੇ ਜੀ ਸਵਰਗਾਂ 'ਚ। ਅੱਛਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸੱਚ ਦੱਸ ਦਈਏ ਤੈਨੂੰ। ਕਹਿੰਦੇ ਮਹਾਰਾਜ ਦੱਸੋ। ਕਹਿੰਦੇ ਤੇਰਾ ਪਿਤਾ ਬਘਿਆੜ ਬਣਿਆ, ਝਾੜੀਆਂ 'ਚ ਬੈਠਾ, ਇੱਥੇ ਜੰਗਲ ਦੇ ਵਿੱਚ ਹੈ। ਇਹ ਜਿਹੜੀਆਂ ਤੂੰ ਖੀਰਾਂ ਖੂਰਾਂ ਖਵਾਈ ਜਾਂਦਾ ਹੈ ਉਹਦੇ ਤੱਕ ਤਾਂ ਜਾਂਦੀਆਂ ਹੀ ਨਹੀਂ, 7 ਦਿਨ ਦਾ ਭੁੱਖਾ ਬੈਠਾ ਤੂੰ, ਇੱਥੇ ਕਹਿੰਦਾ ਮੇਰੇ ਪਿਤਾ ਨੂੰ ਪਹੁੰਚ ਰਹੀਆਂ ਚੀਜ਼ਾਂ। ਕਹਿੰਦਾ ਮਹਾਰਾਜ ਇਹ ਤਾਂ ਹੋ ਹੀ ਨਹੀਂ ਸਕਦਾ, ਮੇਰਾ ਪਿਤਾ ਤਾਂ ਸਾਰੀ ਜ਼ਿੰਦਗੀ ਬਹੁਤ ਅੱਛੀ ਉਹ ਕਰਦਾ ਹੁੰਦਾ ਸੀ, ਪਾਠ ਪੂਜਾ ਸੇਵਾ। ਮਹਾਰਾਜ ਕਹਿੰਦੇ ਗੱਲ ਪਾਠ ਪੂਜਾ ਨਹੀਂ, ਗੱਲ ਹੈ ਕਿ ਪਾਠ ਪੂਜਾ ਹਿਰਦੇ 'ਚ ਕਿੰਨਾ ਵਸਿਆ ਸੀ, ਮਨ ਦੇ ਸੰਕਲਪ ਕਿੰਨੇ ਕੁ ਖਤਮ ਹੋਏ ਸੀ ਉਹਦੇ। ਜਾ ਇੱਥੋਂ ਥਾਲੀ ਭਰ ਕੇ ਲੈ ਜਾ ਖੀਰ ਦੀ, ਫਲਾਨੇ ਥਾਂ ਸਿੱਧਾ ਚਲੇ ਜਾਈ, ਇੰਨੇ ਕਿਲੋਮੀਟਰ 'ਤੇ ਜਾ ਕੇ ਜੰਗਲ 'ਚ ਝਾੜੀਆਂ 'ਚ ਬੈਠਾ। ਕਹਿੰਦਾ ਮਹਾਰਾਜ ਬਘਿਆੜ ਹੈ, ਉਹ ਮੈਨੂੰ ਖਾ ਜਾਏਗਾ। ਕਹਿੰਦੇ ਜਦ ਤੈਨੂੰ ਦੇਖੇਗਾ ਉਹਨੂੰ ਸੋਝੀ ਹੋ ਜਾਏਗੀ। ਉਹਦੇ ਮੂਹਰੇ ਜਾ ਕੇ ਰੱਖ ਦੀ ਥਾਲੀ, ਪਹਿਲਾਂ ਤਾਂ ਖਾਊਗਾ ਖੀਰ, ਫਿਰ ਉਹ ਸਰੀਰ ਛੱਡ ਦੂਗਾ। ਫਿਰ ਸਰੀਰ ਛੱਡ ਕੇ ਉਹ ਨਾ ਉਸ ਵਕਤ ਤੇਰੇ ਸਾਹਮਣੇ ਖੜਾ ਹੋ ਜਾਊ ਉਹਦੀ ਆਤਮਾ, ਫਿਰ ਤੂੰ ਉਹਨੂੰ ਪੁੱਛੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀਤਾ, ਉਹਨੂੰ ਜਦੋਂ ਭੇਜਿਆ ਉਹ ਜਾ ਕੇ ਥਾਲੀ ਅੱਗੇ ਰੱਖੀ, ਉਹ ਬਾਹਰ ਨਿਕਲ ਕੇ ਖੀਰ ਖਾ ਕੇ ਸਰੀਰ ਛੱਡ ਗਿਆ, ਉੱਥੇ ਡਿੱਗ ਪਿਆ, ਖੜਾ ਹੋ ਗਿਆ ਨਿਕਲ ਕੇ। ਆਤਮਾ ਹੁੰਦੀ ਇਹ ਆਤਮਾ, ਜਦੋਂ ਨਿਕਲੀ ਤਾਂ ਉਹ ਖੜਾ ਰੋਈ ਜਾਵੇ। ਕਹਿੰਦਾ ਪਿਤਾ ਜੀ ਮੈਂ ਇਸ ਗੱਲੋਂ ਹੈਰਾਨ ਹੈ, ਤੁਸੀਂ ਸਾਰੀ ਜ਼ਿੰਦਗੀ ਟਾਈਮ ਸਿਰ ਮੰਦਰ ਗਏ, ਟੱਲੀ ਖੜਕਾਈ, ਰਾਮ ਨਾਮ ਜਪਿਆ, ਸ਼ਰਾਧ ਕੀਤੇ, ਦਾਨ ਪੁੰਨ ਕੀਤੇ, ਉਹ ਸਾਰੇ ਇੱਦਾਂ ਹੀ ਚਲੇ ਗਏ? ਕਹਿੰਦੇ ਪੁੱਤ ਗਲਤੀ ਮੈਥੋਂ ਇਹ ਹੋ ਗਈ, ਮੈਂ ਸਾਰੀ ਜ਼ਿੰਦਗੀ ਕਰਮ ਧਰਮ ਤਾਂ ਬੜਾ ਕੀਤਾ, ਮੈਂ ਆਪਣੀਆਂ ਵਾਸ਼ਨਾਵਾਂ 'ਤੇ ਕਾਬੂ ਨਹੀਂ ਪਾ ਸਕਿਆ। ਜੇ ਮੈਂ ਵਾਸ਼ਨਾਵਾਂ 'ਤੇ ਕਾਬੂ ਪਾ ਲੈਂਦਾ ਖਬਰੇ ਸਵਰਗਾਂ ਨੂੰ ਚਲੇ ਹੀ ਜਾਂਦਾ। ਕਹਿੰਦੇ ਵਾਸ਼ਨਾਵਾਂ ਨੇ ਤੁਹਾਨੂੰ ਕਿਵੇਂ ਘੇਰਿਆ? ਕਹਿੰਦੇ ਜਦੋਂ ਅੰਤਮ ਸਮੇਂ 'ਤੇ ਮੈਂ ਸਰੀਰ ਛੱਡਣ ਲੱਗਿਆ ਸੀ, ਤੈਨੂੰ ਯਾਦ ਹੈ ਗੁਆਂਢੀਆਂ ਦੇ ਘਰ ਮੱਛੀ ਬਣ ਰਹੀ ਸੀ ਉਸ ਵਕਤ, ਉਹ ਤੜਕਾ ਜਿਹਾ ਲੱਗਿਆ ਮੱਛੀ ਦਾ ਅਤੇ ਮੈਨੂੰ ਉਹ ਮੱਛੀ ਦੀ ਬਦਬੂ ਜੀ ਜਦੋਂ ਨੱਕ 'ਚ ਪਈ, ਕਹਿੰਦੇ ਮੈਂ ਸੋਚਿਆ ਸਾਰੀ ਜ਼ਿੰਦਗੀ ਕਿਤੇ ਮੱਛੀ ਨਹੀਂ ਖਾਧੀ, ਇੰਨੇ 'ਚ ਹੀ ਮੈਂ ਸਰੀਰ ਛੱਡਤਾ। ਉਹ ਮਾਸਾਹਾਰੀ ਬਿਰਤੀ ਹੋਣ ਕਰਕੇ ਰੱਬ ਨੇ ਕਿਹਾ ਚੰਗਾ ਪਹਿਲਾਂ ਰੱਜ ਕੇ ਮਾਸ ਹੀ ਖਾ ਲਾ, ਹੁਣ ਉਹ ਮੈਨੂੰ ਉਹਨੇ ਮਾਸਾਹਾਰੀ ਜੀਵ ਬਣਾ ਤਾ ਪਰਮਾਤਮਾ ਨੇ, ਅਤੇ ਹੁਣ ਤੂੰ ਤਾਂ ਕਰਾਉਂਦਾ ਸੀ ਸ਼ਰਾਧ ਅਤੇ ਮੈਂ ਬੈਠਾ ਸੀ ਇੱਥੇ ਭੁੱਖਾ, ਤੇਰੇ ਘਰ ਨਿਰੰਕਾਰ ਆਪ ਆਇਆ, ਉਹਦੀ ਕਿਰਪਾ ਨਾਲ ਪੁੱਤ ਤੇਰਾ ਵੀ ਉਧਾਰ ਹੋ ਜਾਣਾ, ਸਾਡਾ ਵੀ ਹੋ ਜਾਣਾ। ਉਹ ਜਿਵੇਂ ਕਹਿਣਗੇ ਤੂੰ ਉਵੇਂ ਕਰ ਲਈ, ਅਤੇ ਜਿਵੇਂ ਉਹ ਕਹਿਣਗੇ ਤੂੰ ਉਹਨਾਂ ਦਾ ਬਚਨ ਨਾ ਮੋੜੀ। ਫਿਰ ਜਦੋਂ ਵਾਪਸ ਆਇਆ, ਵਾਕਈ ਸੱਚੇ ਪਾਤਸ਼ਾਹ ਚਰਨਾਂ 'ਤੇ ਡਿੱਗ ਕੇ ਰੋਣ ਲੱਗ ਪਿਆ, महाराज तुसी धन हो, तुसी मेरे पिता नू वो जूनी तो छड़ा लिया। सतगुरु कह रहे जिहड़ा 7 लख रुपया इकट्ठा किया है, पिछले जमाने च की हुंदा जी, इहदे बंदे कोल 1 लख रुपया हुंदा सी इकट्ठा, वह घर दे उत्ते एक झंडा जिहा चला दिंदा सी, जिहदे कोल 2 लख हुंदा 2 झंडियां वाला हुंदा सी, वह 7 झंडे सी उहदे। तुसीं सुणिया होणा पंजाबी दी कहावत वी अगे किहड़ा तेरे झंडे झूलदे आ, इह उह कहावत है। 7 झंडे झूलदे सी उहदे, लोकां नूं पता 7 लख रुपया इहदे कोले आ। महाराज कहिंदे देख तूं ब्याज कर उह कर गरीबां ते मार कर करके 7 लख जोड़िया, ते की तू ये नाल लै जाएगा 7 लख? नाल जिहड़ी तेरे पिता ने छड्डियां सी 2-4 लख वो छड्ड गया, 2-3 लख तू जोड़ लिया, तेरा पिता दे की हाल होया उहदा? सतगुरु कहिंदे इस करके तू परमात्मा की भगती कर, जे कर सकना ये 7 लख तू गरीबां च वंड दे सारा, जे तू उत्ते बचना, जे तू परलोक में जाके सौखा रहना। इस तरह महाराज सच्चे पातशाह कहिंदे साडे मन दे संकल्प ही सानू दुबारा जन्म दे दिंदे ने, क्योंकि आपां हुण तुसी मैनू ना देखो कि मैं स्टेज ते बैठा, मैं ते खत्म। गुरु नानक साहब इस स्टेज तो शब्द राही उपदेश करते हैं। तुसीं कहिंदे हो फलाने नूं गुरु नानक साहब ने उदों उपदेश कीता सी, हुण भी गुरु नानक साहब मैनू भी कह रहे, तुहानू भी कह रहे ने। जे तुसीं सच जाणो भी अज मैं गुरु नानक साहब नूं मिलिया और गुरु नानक साहब ने मैनूं उपदेश कीता, फिर तो उपदेश हिरदे च वस जांदा। कि जे आपां कहीए अज उत्थे कथा होई सी, कथा च आह गल आह गल कही सी, फिर वह सीरियस होकर आप सुनते ही नहीं गए। जदों हुण भी मैं कीर्तन सुन रहा पिछे बैठा, बहुत प्यार नाल गुरमुखां ने कीर्तन किया, बड़ा ही सुंदर शब्द सीगा, ते मैनू गुरु नानक साहब की याद आ रही। एक गल बेनती करदा सारियां संगतां नूं, मेरे कोल कोई विद्वानी वाली तो खैर गल नहीं है, मैं देसी जिहा कम है मेरा, मैं सीधी जी गल कर देनी, मैं देखियां सुनिया हुंदियां गल्लां बातां। मेरा तरीका यह है भी मैं अभ्यासियां नूं ब्रह्म ज्ञानियां नूं मिलदा रहना, वह मैनू एक चीज़ दसदे रहिंदे भी जिहड़े पातशाह का शब्द रागी पढ़ते होण, सानू रागी बैठा नहीं दिंदा, सानू पातशाह बैठे दिंदे भी वह गा रहे ने। जां तां पातशाह कोल बैठे हुंदे आ, जां उह रागी रागी दिंदा ही नहीं। मेरी प्रैक्टिकली लाइफ च देखो की आउंदा, अखंड पाठ साहब हो रहा, तीजे पातशाह की बाणी चल रही है, अभ्यासी कहना तीजे पातशाह बैठे पाठ करते हैं, मैं क्या किदा कह रहे पता नहीं मैं दर्शन ऐ हो रहे। जब मैं पिछे जाके देखिया लिखिया 6ठ महला 3, मैं क्या बाकी तीजे पातशाह की बाणी है। इस करके जदों आप शब्द सुनते हैं, अखंड पाठ सुनते हैं, बाणी पढ़ते हैं, कीर्तन सुनते हैं, कथा सुनते हैं, साडा निशाना हुंदा ओ फलाना रागी आया, वह फलाने थां तो आया, ट्यून बड़ी वधिया सी, वह फलाने रागी का रंग इहा जिहा सी, वह ऐ करदा। तुसीं वह गल छड्ड दिओ जे तुसीं कुछ लैणा ना, ना तो तुसीं वह पाठी देखिया करो, ना कथा वाला, ना तुसीं देखो कीर्तन कौन करदा, तो यह देखिया करो भी ये बाणी की दी है। बस वह बाणी जी दी उहदा ध्यान धरो भी उहदा परचा, फिर साढ़े मन ते असर भी पैंदा, क्यों मेरे च कई घाटा ने। तुसीं जदों मेरे वल देखो भी ये प्रचार करदा, तुसी मेरी घाटा देखणियां पहलां, लै तो आप बीमार होया फिरदा, इहने की दूजे नूं कहना। एक कहिंदा जी मैं एक बार कथा सुनाता भी, एक बंदा सिमरन करन लग पिया, अन्ना सी ओ अखां तो, वह बंदे नूं दिखण लग पिया सिमरन नाल, मैं ये गल्लां सुनाई। एक बंदा कहिंदा आप तां तूं ऐनकां लाई फिरदा, तुसी मेरियां घाटां क्यों देखदे हो? जदों तक तुसी बंदे दियां घाटां देखोगे थोड़े ते प्रचार दा असर नहीं होना। उदों तक तुसी जाणो भी गुरु नानक साहब दा शब्द है, मैं भी सुना तुसी भी सुनो। सो एक जिवें होर मैनूं गल याद आ गई, मैक्सीको दी एक बीबी सी, उह अमृतधारी काफ़ी अभ्यासन सीगी, उहदे बारे मैनूं आस्ट्रेलिया दे किसे ने दस्सिया, वह विआह के उत्थे चले गई। सो जदों रागी सिंह कीर्तन कर रहे सी, तां उह क्योंकि जिहड़े इधरले लोक हुंदे आ जां इधरले बच्चे बॉर्न हुंदे, बहुत साफ जिहा दिल हुंदा, इहनां नूं छेती ही कृपा हो जांदी है, तां उहनूं गुरु अर्जन देव महाराज सच्चे पातशाह दर्शन होण लग गए। रागी सिंह कीर्तन करदे सी, महाराज बड़ा नाल झूम रहे सी कीर्तन दे, उह बीबी महाराज नूं कहिंदी महाराज आह रागी तां रोज़ पींदे आ, इह रागी ऐं करदे आ, तुसीं इह कीर्तन ते खुश हो रहे इहनां दे। महाराज सच्चे पातशाह कहिंदे इह गल ना देख, तूं इह देख बाणी कीहदी आ, बाणी तां साडी आ ना, तूं सिर्फ बाणी बाणी दा गुण लै ला। जिवें हंस की बिरती हुंदी आ, वह जदों दुध पाउंदा ना अपनी चुंझ च, ਉਹਦੀ ਚੁੰਝ 'ਚ ਖਟਿਆਸ ਹੋਣ ਕਰਕੇ ਪਾਣੀ ਪਾਣੀ ਤਾਂ ਨਿਕਲ ਜਾਂਦਾ, ਉਹ ਪਨੀਰ ਪਨੀਰ ਖਾ ਜਾਂਦਾ ਉਹ 'ਚ। ਹੰਸ ਬਿਰਤੀ ਬਣਾ ਆਪਣੀ, ਤੂੰ ਬੀਬੀ ਇਹ ਨਾ ਦੇਖ ਵੀ ਇਹ ਕੌਣ ਹੈ। ਜੇ ਤੂੰ ਇਹ ਦੇਖਦੀ ਰਹੇਗੀ ਨਾ, 100 ਸਾਲ ਕੀਰਤਨ ਸੁਣੇਗੀ ਤੇਰੇ 'ਤੇ ਅਸਰ ਨਹੀਂ ਹੋਣਾ। ਤੂੰ ਇਹ ਕਹਿ ਵੀ ਇਹ ਪੰਜਵੇਂ ਪਾਤਸ਼ਾਹ ਦਾ ਸ਼ਬਦ ਆ, ਮੈਂ ਤਾਂ ਸਿਰਫ ਪੰਜਵਿਆਂ ਨੂੰ ਸੁਣ ਰਹੀ ਹਾਂ, ਮੈਂ ਇਹ ਰਾਗੀ ਨੂੰ ਨਹੀਂ ਸੁਣ ਰਹੀ। ਇਸ ਕਰਕੇ ਜਦੋਂ ਆਪਾਂ ਬਾਣੀ ਸੁਣਨੀ, ਇਹ ਨਾ ਕਹੋ ਕਿ ਫਲਾਨਾ ਬੰਦਾ, ਫਿਰ ਆਪਣੇ 'ਤੇ ਅਸਰ ਨਹੀਂ ਪੈਣਾ ਬਾਣੀ ਦਾ। ਅਸਰ ਉਦੋਂ ਹੀ ਪੈਂਦਾ ਜਦੋਂ ਆਪਾਂ ਕਹੀਏ ਵੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣ ਰਹੇ ਹਾਂ। ਆਹ ਮੈਨੂੰ ਵੀ ਬਹੁਤ ਆਨੰਦ ਆ ਰਿਹਾ ਇਹਦੇ ਵਿੱਚ, ਕਿਉਂਕਿ ਮੈਂ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਉਹ ਮੈਂ ਵੀ ਸੁਣ ਰਿਹਾ, ਤੁਸੀਂ ਵੀ ਸੁਣ ਰਹੇ ਹੋ। ਸ਼ਬਦ ਕਦੇ ਦੇਖੋ, ਸ਼ਬਦ ਦੀ ਐਸੀ ਇੱਕ ਚੀਜ਼ ਹੈ, ਜਦੋਂ ਹੀ ਆਪਾਂ ਕਿਹਾ ਨਾ ਗੌੜੀ ਮਹੱਲਾ ਪਹਿਲਾ, ਉਦੋਂ ਹੀ ਗੁਰੂ ਨਾਨਕ ਸਾਹਿਬ ਆ ਜਾਂਦੇ। ਇਹ ਜਿਹੜੇ ਅਭਿਆਸੀ ਬੈਠੇ ਸੰਗਤ 'ਚ ਉਹਨਾਂ ਨੂੰ ਪਤਾ, ਇਹ ਚੀਜ਼ਾਂ ਜਿਹੜੀਆਂ ਸਾਰੀਆਂ ਅਭਿਆਸੀਆਂ ਤੋਂ ਹੀ ਸਾਨੂੰ ਪਤਾ ਲੱਗਦੀਆਂ, ਨਾਮ ਜਪਣ ਵਾਲਿਆਂ ਤੋਂ। ਬੜੀਆਂ ਹਾਈ ਕਲਾਸ ਚੀਜ਼ਾਂ ਹੁੰਦੀਆਂ ਇਹ। ਮੈਨੂੰ ਸਟੇਜ 'ਤੇ ਬੋਲਣ ਦਾ ਹੁਕਮ ਹੀ ਨਹੀਂ ਉਹਨਾਂ ਦਾ ਵੀ ਤੂੰ ਦੱਸਿਆ ਨਾ ਕਰ, ਮੇਰਾ ਸਰੀਰ ਕਈ ਵਾਰ ਤਾਂ ਵੀ ਢਿੱਲਾ ਹੋ ਜਾਂਦਾ, ਕਈ ਵਾਰ ਮੈਂ ਇੰਨੀਆਂ ਚੀਜ਼ਾਂ ਦੱਸ ਦਿੰਦਾ ਜਿਹੜੀਆਂ ਦੱਸਣੀਆਂ ਨਹੀਂ ਹੁੰਦੀਆਂ। ਪਰ ਮੈਂ ਉਹਨਾਂ ਨੂੰ ਇਹ ਗੱਲ ਕਹੀ, ਜੇ ਆਪਾਂ ਦੱਸਾਂਗੇ ਨਾ ਇਹਨਾਂ ਨੂੰ, ਇਹਨੂੰ ਪਤਾ ਕਿੱਦਾਂ ਲੱਗੂਗਾ, ਇਹ ਤਾਂ ਡੁੱਬਦੇ ਤੁਰੇ ਜਾ ਰਹੇ ਥੱਲੇ ਨੂੰ। ਆਪਾਂ ਇਹਨਾਂ ਨੂੰ ਤਾਂ ਵੀ ਤਾਂ ਚੱਕਣਾ ਸਾਰਿਆਂ ਨੂੰ, ਥੋੜ੍ਹਾ ਜਿਹਾ ਅਸਲੀਅਤ ਦੱਸੀਏ ਇਹਨਾਂ ਨੂੰ ਵੀ ਅਸਲੀ ਗੱਲ ਹੁੰਦੀ ਕੀ। ਸੋ ਇਸ ਕਰਕੇ ਸਾਰੀਆਂ ਸੰਗਤਾਂ ਇਹ ਬੇਨਤੀ ਪ੍ਰਵਾਨ ਕਰੋ ਵੀ ਮੈਨੂੰ ਨਾ ਦੇਖਿਓ, ਤੁਸੀਂ ਸਮਝੋ ਬਸ ਐਂ ਧਿਆਨ ਗੁਰੂ ਗ੍ਰੰਥ ਸਾਹਿਬ 'ਚ ਰੱਖੋ, ਦੇਖੋ ਵੀ ਗੁਰੂ ਨਾਨਕ ਸਾਹਿਬ ਕੀ ਲਿਖ ਗਏ ਨੇ ਸਾਡੇ ਵਾਸਤੇ, ਉਹਨਾਂ ਕੀ ਉਪਦੇਸ਼ ਕੀਤਾ। ਗੁਰਮੁਖ ਮੁਕਤੋ ਬੰਦ ਨਾ ਪਾਏ। ਮਹਾਰਾਜ ਕਹਿੰਦੇ ਗੁਰਮੁਖ ਗੁਰਮੁਖਤਾ ਕਰਕੇ ਮੁਕਤੀ ਪਾਉਂਦਾ, ਮਨਮੁਖ ਮਨਮੁਖਤਾ ਕਰਕੇ ਬੰਧਨਾਂ ਨੂੰ ਪ੍ਰਾਪਤ ਕਰਦਾ। ਹੁਣ ਆਪਾਂ ਆਪਣਾ ਸੁਭਾਅ ਗੁਰਮੁਖ ਬਣਾਉਣਾ, ਕਿਉਂਕਿ ਜਦੋਂ ਆਪਾਂ ਆਪਣੇ ਮਨ ਦੀ ਗੱਲ ਮੰਨਣ ਲੱਗ ਜਾਂਦੇ ਹਾਂ ਉਦੋਂ ਆਪਾਂ ਮਨਮੁਖ ਬਣ ਜਾਂਦੇ ਹਾਂ। ਹੁਣ ਕਈ ਵਾਰ ਹੁੰਦਾ ਆਪਾਂ ਬੈਠੇ ਹਾਂ ਇਕੱਲੇ, ਇੱਕਦਮ ਮਨ 'ਚ ਬੁਰੇ ਖਿਆਲ ਆਉਣ ਲੱਗ ਜਾਂਦੇ, ਭੱਜ ਲਓ ਉਸੇ ਵਕਤ, ਬਚੋ ਬਚੋ ਬਚਾਓ ਬਈ ਉਸੇ ਵਕਤ। ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਸ਼ਬਦ ਪੜ੍ਹਨ ਲੱਗ ਜਾਓ ਫਟਾਫਟ, ਜਾਂ ਜੇ ਸਤਿਗੁਰਾਂ ਦੀ ਤਸਵੀਰ ਸਾਹਮਣੇ ਉਹ ਦੇਖਣ ਲੱਗ ਜਾਓ, ਜਾਂ ਆਪਣੇ ਘਰ ਵਿੱਚ ਥਾਂ ਥਾਂ ਵਾਹਿਗੁਰੂ ਲਿਖ ਕੇ ਲਾਓ, ਇੱਕ ਓਅੰਕਾਰ ਲਿਖ ਕੇ ਲਾਓ, ਉਹਨੂੰ ਦੇਖਣ ਲੱਗ ਹੋਏ ਮਹਾਰਾਜ ਬਚਾਇਓ, ਇਹ ਤਾਂ ਪੁੱਠੇ ਪਾਸੇ ਚੱਲ ਪਿਆ, ਸੱਚੇ ਪਾਤਸ਼ਾਹ ਬਚਾਇਓ ਇਹ ਤੋਂ। ਕਿਉਂਕਿ ਮਨ ਨੇ ਹਮੇਸ਼ਾ ਪੁੱਠੇ ਪਾਸੇ ਨੂੰ ਜਾਣਾ ਹੀ ਜਾਣਾ, ਅਸੀਂ ਫਿਰ ਮਨਮੁਖ ਬਣ ਜਾਣਾ ਜਦੋਂ ਅਸੀਂ ਪੁੱਠੇ ਪਾਸੇ ਜਾਣਾ। ਅਤੇ ਜੇ ਆਪਾਂ ਬਣੀਏ ਗੁਰਮੁਖ ਮੁਖੀ, ਗੁਰੂ ਦੀ ਗੱਲ ਨੂੰ ਜਦੋਂ ਸੁਣ ਲੈਂਦੇ ਹਾਂ, ਮੁੱਖ ਵਿੱਚ ਵਾਹਿਗੁਰੂ, ਹਿਰਦੇ 'ਚ ਵਾਹਿਗੁਰੂ ਹੋਵੇ, ਗੁਰੂ ਦੀ ਬਾਣੀ ਸੁਣਦੇ ਹੋਈਏ, ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਚੱਲਦੇ ਹੋਈਏ, ਤਾਂ ਆਪਾਂ ਗੁਰਮੁਖ ਬਣ ਜਾਂਦੇ ਹਾਂ। ਸੋ ਇਸੇ ਤਰ੍ਹਾਂ ਅਸੀਂ ਬਹੁਤ ਉੱਚੇ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਨੇ, ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲੇ, ਅਸੀਂ ਉਹਨਾਂ ਕੋਲ ਚਲੇ ਗਏ ਇੱਕ ਵਾਰੀ, ਕਾਫੀ ਸਿੰਘ ਗਏ ਸੀ ਇਕੱਠੇ ਹੋ ਕੇ। ਅਸੀਂ ਕਿਹਾ ਬਾਬਾ ਜੀ ਗੁਰਮੁਖ ਦਾ ਕੀ ਅਰਥ ਹੈ ਅਤੇ ਮਨਮੁਖ ਦਾ ਕੀ ਅਰਥ ਹੈ। ਬਾਬਾ ਜੀ ਕਹਿੰਦੇ ਜਿਹਦੇ ਮੂੰਹ 'ਚ ਗੁਰੂ ਗੁਰੂ ਹੈ ਉਹ ਗੁਰਮੁਖ ਹੈ, ਜਿਹਦੇ ਮੂੰਹ 'ਚ ਹੋਰ ਕੁਛ ਹੈ ਭਾਈ ਉਹ ਮਨਮੁਖ ਹੈ। ਕਹਿੰਦੇ ਦੋ ਹੀ ਗੱਲਾਂ ਯਾਦ ਰੱਖਿਓ, ਇਸ ਕਰਕੇ ਗੁਰੂ ਗੁਰੂ ਯਾਦ ਰੱਖੋ ਸਦਾ, ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਗੁਰੂ ਨਾਨਕ ਦੇਵ ਜੀ, ਸ਼ਬਦ ਵਿਚਾਰ ਛੂਟੈ ਹਰ ਨਾਏ। ਇੱਥੇ ਇੱਕ ਥੋੜ੍ਹੀ ਜਿਹੀ ਗਲਤੀ ਬੋਲਣ ਵਿੱਚ ਮੈਥੋਂ ਹੋ ਗਈ ਹੈ, ਤੁਹਾਨੂੰ ਪਤਾ ਨਹੀਂ ਲੱਗਿਆ ਹੋਣਾ। ਮੈਨੂੰ ਪਤਾ ਕਿ ਛੱਛੇ ਨੂੰ ਔਂਕੜੀ ਹੈ, ਦੁਲੈਂਕੜੇ ਨਹੀਂ ਹੈਗੇ, ਛੂਟੈ ਪਾਠ ਨਹੀਂ ਹੈਗਾ। ਸ਼ਬਦ ਵਿਚਾਰ ਛੁਟੈ ਹਰ ਨਾਏ, ਇਹ ਔਂਕੜ ਹੋਣ ਕਰਕੇ ਪਾਠ ਛੁਟੈ, ਜੇ ਹੁੰਦਾ ਦੁਲੈਂਕੜੇ ਫਿਰ ਛੂਟੈ ਹਰ ਨਾਏ। ਇਹ ਬਹੁਤ ਇੰਨੀ ਬਰੀਕ ਗਲਤੀ ਹੈ ਵੀ ਆਮ ਬੰਦੇ ਨੂੰ ਤਾਂ ਪਤਾ ਹੀ ਲੱਗਦਾ ਵੀ ਮੈਂ ਕੀ ਬੋਲ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਸ਼ਬਦ ਵਿਚਾਰ, ਜਿਹੜਾ ਗੁਰੂ ਦਾ ਉਪਦੇਸ਼ ਹੈ ਇਹਨੂੰ ਵਿਚਾਰ ਕੇ ਵਾਹਿਗੁਰੂ ਨਾਮ ਨੂੰ ਜਪੇ, ਤਾਂ ਸੰਸਾਰਕ ਬੰਧਨਾਂ ਤੋਂ ਫਿਰ ਛੁੱਟ ਕੇ ਅਵਿਨਾਸ਼ੀ ਸਹਿਜ ਪਦ ਦੀ ਪ੍ਰਾਪਤੀ ਕਰਦਾ ਬੰਦਾ, ਤਾਂ ਫਿਰ ਕਿਰਪਾ ਹੁੰਦੀ ਮਹਾਰਾਜ ਦੀ। ਤਰਵਰ ਪੰਖੀ ਬਹੁ ਨਿਸਵਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਜਿਵੇਂ ਬਹੁਤ ਪੰਛੀ ਰਾਤ ਨੂੰ ਤਰਵਰ ਹੁੰਦਾ ਬ੍ਰਿਖਸ਼ ਦਰਖਤ, ਉਹਦੇ ਉੱਤੇ ਆ ਕੇ ਵਾਸਾ ਕਰਦੇ ਸਾਰੇ ਪੰਛੀ, ਬੜੇ ਪੰਛੀਆਂ ਦੇ ਆਲਣੇ ਹੁੰਦੇ ਨੇ। ਪਰ ਕਹਿੰਦੇ ਮਨ ਦੇ ਮੋਹ ਕਰਕੇ ਕੋਈ ਪੰਛੀ ਸੁੱਖ ਵਿੱਚ ਕੋਈ ਦੁੱਖ ਵਿੱਚ ਨਾਸ ਹੋ ਜਾਂਦਾ। ਇਸੇ ਤਰ੍ਹਾਂ ਮਨ ਦੇ ਮੋਹ ਕਰਕੇ ਕੋਈ ਪੰਛੀ ਸੁੱਖ ਵਿੱਚ ਕੋਈ ਪੰਛੀ ਦੁੱਖ ਵਿੱਚ ਰਾਤ ਨੂੰ ਬਤੀਤ ਕਰਦਾ, ਉੱਥੇ ਵਿਨਾਸ਼ ਤੋਂ ਪਾਪ ਬਤੀਤ ਕਰਦਾ। ਇਸੇ ਪ੍ਰਕਾਰ ਅੱਗੇ ਜਾ ਕੇ ਦਾ ਬੇਦਾ ਦ੍ਰਿਸ਼ਟਾਂਤ ਦੇਖਦੇ ਹਾਂ ਕੀ ਹੈ। ਸਾਂਝ ਵਿਹਾਗ ਤੱਕ ਹੈ ਆਗਾਸ, ਦਹਿ ਦਿਸ ਧਾਵ ਹੈ ਕਰਮ ਲਿਖਿਆਸ। ਸਾਂਝ ਵਿਹਾਗ ਹੁੰਦਾ ਰਾਤ ਦੇ ਬਤੀਤ ਹੋਣ ਤੇ, ਜਦੋਂ ਵਿਹਾਗ ਹੁੰਦਾ ਦਿਨ ਚੜ੍ਹ ਜਾਂਦਾ, ਕਿਉਂਕਿ ਸਾਂਝ ਦਾ ਮਤਲਬ ਸ਼ਾਮ, ਵਿਹਾਗ ਦਾ ਅਰਥ ਹੈ ਸਵੇਰ। ਜਦੋਂ ਸਾਂਝ ਵਿਹਾਗ ਤੱਕ ਹੈ ਆਗਾਸ, ਜਦੋਂ ਰਾਤ ਬੀਤ ਜਾਂਦੀ ਸਾਂਝਾਂ ਨੂੰ ਆ ਕੇ ਆਲਣੇ 'ਚ ਬਹਿੰਦਾ, ਦਿਨ ਚੜ੍ਹ ਜਾਂਦਾ ਤਾਂ ਤੱਕ ਹੈ ਆਗਾਸ, ਉਹ ਪੰਛੀ ਫਿਰ ਆਕਾਸ਼ ਵੱਲ ਤੱਕਦਾ। ਦਹਿ ਦਿਸ ਧਾਵ ਹੈ ਕਰਮ ਲਿਖਿਆਸ, ਅਤੇ ਲਿਖਿਆਸ ਕਰਮਾਂ ਦੇ ਲਿਖੇ ਅਨੁਸਾਰ ਦਸਾਂ ਦਿਸਾਂ ਵੱਲ ਨੂੰ ਦੌੜਦੇ ਨੇ। ਇਹ ਵੀ ਲਿਖਿਆ ਹੀ ਹੁੰਦਾ ਪੰਛੀਆਂ ਦਾ ਵੀ, ਇਹਨੇ ਇੱਥੇ ਚੋਗਾ ਚੁਗਣਾ ਹੈ, ਇੱਥੇ ਦਾਣਾ ਖਾਣਾ ਹੈ। ਹੁਣ ਇਸੇ 'ਤੇ ਆਪਾਂ ਦ੍ਰਿਸ਼ਟਾਂਤ ਅਤੇ ਦਾ ਦ੍ਰਿਸ਼ਟਾਂਤ ਸੁਣਦੇ, ਕੀ ਮਤਲਬ ਹੈ ਇਹਦਾ। ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀ ਆ ਮਨ ਮੋਹ ਵਿਨਾਸ। ਮਹਾਰਾਜ ਕਹਿੰਦੇ ਉਮਰ ਰੂਪੀ ਰਾਤ ਵਿੱਚ ਸੰਸਾਰ ਰੂਪ ਦਰਖਤ ਦੇ ਉੱਤੇ ਆ ਕੇ ਬਹੁਤ ਸਾਰੇ ਜੀਵ ਰੂਪੀ ਪੰਛੀ ਵਾਸਾ ਕਰਦੇ ਨੇ। ਆਪਾਂ ਸਾਰੇ ਜੀਵ ਹੈ, ਆਪਾਂ ਉਮਰ ਰੂਪੀ ਰਾਤ ਵਿੱਚ ਸੰਸਾਰ ਰੂਪ ਦਰਖਤ ਉੱਤੇ ਆ ਕੇ ਬਹੁਤ ਸਾਰਾ ਸੰਸਾਰ ਅੰਦਰ ਘਰ ਘੁਰ ਬਣਾ ਕੇ ਚੰਗੀ ਤਰ੍ਹਾਂ ਵਾਸਾ ਕਰਦੇ ਹਾਂ। ਆਪਾਂ ਪੰਛੀ ਦਾ ਆਲਣਾ ਜ਼ਰਾ ਛੋਟਾ ਹੁੰਦਾ, ਆਪਣੇ ਆਲਣੇ ਥੋੜ੍ਹੇ ਵੱਡੇ ਹੁੰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਤੇ ਮਨ ਦੇ ਮੋਹ ਕਰਕੇ ਕੋਈ ਸੁੱਖ ਪਾਉਂਦਾ, ਕੋਈ ਦੁੱਖ ਵਿੱਚ ਅਵਸਥਾ ਰੂਪੀ ਰਾਤ ਨੂੰ ਬਤੀਤ ਕਰਦਾ, ਮਨ ਦਾ ਮੋਹ ਪੈਦਾ ਹੋ ਜਾਂਦਾ ਸੰਸਾਰ ਦੇ ਅੰਦਰ, ਗੁੱਸਾ ਕਦੋਂ ਚੜ੍ਹਦਾ। ਗੁੱਸੇ ਦੀ ਪਰਿਭਾਸ਼ਾ ਦੱਸਦੇ ਨੇ, ਜਦੋਂ ਸਾਡੇ ਚਿੱਤ ਦੀ ਪਿਆਰੀ ਚੀਜ਼ ਨੂੰ ਕੋਈ ਹੱਥ ਲਾਉਂਦਾ ਤਾਂ ਗੁੱਸਾ ਚੜ੍ਹਦਾ, ਕਿਉਂਕਿ ਸਾਡਾ ਉਹ ਚੀਜ਼ ਵਿੱਚ ਮੋਹ ਹੈ। ਹੁਣ ਦੁਨੀਆ ਭਰ ਦੇ ਵਿੱਚ ਕਿੰਨੀਆਂ ਚੀਜ਼ਾਂ ਪਈਆਂ ਨੇ, ਆਪਾਂ ਉਹਨੂੰ ਹੱਥ ਲਾਓ ਕੋਈ ਗੁੱਸਾ ਨਹੀਂ ਕਰਦਾ, ਪਰ ਜਦੋਂ ਅਸੀਂ ਕਿਸੇ ਦੀ ਚੀਜ਼ ਨੂੰ ਹੱਥ ਲਾਉਂਦੇ ਹਾਂ, ਮੇਰੀ ਚੀਜ਼ ਨੂੰ ਹੱਥ ਕਿਉਂ ਲਾਇਆ, ਮੇਰੀ ਚੀਜ਼ ਨੂੰ ਐਂ ਕਿਉਂ ਕੀਤਾ, ਕਿਉਂਕਿ ਉਹਦੇ 'ਚ ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ, ਸਾਡੀ ਮੇਰ ਬਣ ਜਾਂਦੀ ਹੈ। ਸਾਂਝ ਵਿਹਾਗ ਤੱਕੈ ਆਗਾਸ, ਦਹਿ ਦਿਸ ਧਾਵੈ ਕਰਮ ਲਿਖਿਆਸ। ਜਿਸ ਵੇਲੇ ਅਵਸਥਾ ਰੂਪੀ ਜਿਹੜੀ ਸਾਂਝ ਹੁੰਦੀ, ਰਾਤ ਬਤੀਤ ਹੁੰਦੀ, ਉਮਰ ਲੰਘ ਜਾਂਦੀ ਸਾਰੀ, ਤਾਂ ਕਾਲ ਰੂਪੀ ਵਿਹਾਗ ਹੁੰਦਾ, ਦਿਨ ਚੜ੍ਹਦਾ, ਫਿਰ ਕਾਲ ਰੂਪੀ ਦਿਨ ਚੜ੍ਹਦਾ, ਤਾਂ ਜੀਵਾਂ ਰੂਪੀ ਪੰਛੀ ਨਰਕ ਸਵਰਗ ਰੂਪ ਆਕਾਸ਼ ਨੂੰ ਤੱਕਦੇ ਨੇ। ਫਿਰ ਪੁੰਨੀ ਲੋਕ ਸਵਰਗਾਂ ਨੂੰ ਚਲੇ ਜਾਂਦੇ ਨੇ, ਅਤੇ ਪਾਪੀ ਲੋਕ ਨਰਕਾਂ ਨੂੰ ਚਲੇ ਜਾਂਦੇ ਨੇ। ਆਪੋ ਆਪਣੇ ਕਰਮਾਂ ਦੇ ਲਿਖੇ ਅਨੁਸਾਰ ਦਸੋ ਦਿਸ਼ਾ ਵੱਲ ਦੌੜਦੇ ਲੋਕ, ਕਿਉਂਕਿ ਜਿਹੇ ਜਿਹੇ ਕਰਮ ਕੀਤੇ ਸੀ। ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਇਉਂ ਦੱਸਦੇ ਨੇ, ਜਿਹੜਾ ਬੰਦਾ ਇੱਥੇ ਨਰਕਾਂ 'ਚ ਹੈ, ਉਹ ਸਵਰਗਾਂ ਦੀ ਆਸ ਨਾ ਕਰੇ। ਕਿਉਂ? ਜਿਹੜਾ ਨਾਰਕੀ ਚੀਜ਼ਾਂ ਖਾਂਦਾ ਹੈ, ਨਾਰਕੀ ਚੀਜ਼ਾਂ ਤੁਹਾਨੂੰ ਪਤਾ ਹੀ, ਵਾਰ ਵਾਰ ਕੀ ਕਹਿਣਾ, ਪੁੱਠੀਆਂ ਸਿੱਧੀਆਂ, ਐਵੇਂ ਨਸ਼ੇ ਪੁੱਠੀਆਂ, ਸਭ ਪੁੱਠੀਆਂ ਗੱਲਾਂ ਕਰਨ ਵਾਲੇ ਬੰਦੇ ਨੂੰ ਅਖੀਰ 'ਤੇ ਜਿਸ ਕੋਈ ਕਾਰਡ 'ਤੇ ਲਿਖਦੇ ਹੈ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਉਹ ਤਾਂ ਚਲੋ ਲਿਖਣਾ ਹੀ ਹੁੰਦਾ ਸਾਰਿਆਂ ਨੂੰ, ਸਾਡੇ ਨੂੰ ਮਾੜਾ ਕਾਹਨੂੰ ਲਿਖਣਾ ਸੀ, ਪਰ ਦਰਗੇ ਦੁਰਗੇ ਕੋਈ ਨਹੀਂ ਗਿਆ ਉਹ ਜਨਮ ਸਵਾਰ ਕੇ, ਐਵੇਂ ਹੀ ਫਾਲਤੂ ਗੱਲਾਂ ਲਿਖਦੇ ਆਪਾਂ ਪੋਚਾ ਪਾਚੀ ਜੀ ਕਰਨ ਦੇ ਉੱਤੇ। ਫਿਰ ਜਿਹੜਾ ਖੜਾ ਹੋਊਗਾ ਉਹ ਵੀ ਬੋਲੂ, ਇਹ ਜੀ ਬੜੇ ਗੁਰਮੁਖ ਸਨ, ਬੜੇ ਪਿਆਰੇ ਸੀ ਰੱਬ ਦੇ। ਕੀ ਪਿਆਰੇ ਸੀ? ਕਿਉਂ ਤੁਸੀਂ ਪਰਦੇ ਪਾਈ ਜਾਂਦੇ ਬੰਦੇ 'ਤੇ? ਉਹ ਵਿਚਾਰਾ ਨਰਕਾਂ 'ਚ ਬੈਠਾ, ਉਹ ਜੂਨਾਂ 'ਚ ਪਿਆ, ਅਸੀਂ ਐਵੇਂ ਕਹੀ ਜਾਂਦੇ ਹਾਂ। ਇਸ ਕਰਕੇ ਸਤਿਗੁਰੂ ਕਹਿੰਦੇ, ਜਿਹੜੇ ਇੱਥੇ ਸਵਰਗਾਂ 'ਚ ਬੈਠਾ, ਉਹਨੂੰ ਅੱਗੇ ਸਵਰਗ ਮਿਲਦੇ। ਕਿਵੇਂ? ਜਿਹੜਾ ਉਰੇ ਸਤੋ ਗੁਣੀ ਹੈ, ਕਿਸੇ ਨੂੰ ਮਾੜਾ ਨਹੀਂ ਚੰਗਾ ਨਹੀਂ, ਭਲਾ ਵੀ ਕਰਤਾ, ਕਿਸੇ ਗਰੀਬ ਦੀ ਮਦਦ ਕਰਤੀ, ਮਾੜਾ ਨਹੀਂ ਕਰਦਾ ਕਿਸੇ ਦਾ, ਪੁੰਨੀ ਜਿਹਾ ਬੰਦਾ ਹੁੰਦਾ, ਉਹ ਸਵਰਗਾਂ ਵਾਲੇ ਉਹਨੂੰ ਸਵਰਗਾਂ 'ਚ ਲੈ ਜਾਂਦੇ, ਕਿ ਇੱਥੇ ਚੰਗਾ ਕੀਤਾ ਉਹਨੇ। ਇੱਕ ਸਾਧ ਸੰਗਤ ਹੈ ਆਪਣੀ, ਇਹ ਸੱਚਖੰਡ, ਜਿਹੜਾ ਬੰਦਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਦਾ, ਇਹੀ ਹਾਜ਼ਰੀ ਸਾਡੀ ਹੁਣ ਵੀ ਸੱਚਖੰਡ ਵਿੱਚ ਨਾਲ ਹੀ ਲੱਗ ਜਾਂਦੀ ਹੈ। ਪਹਿਲਾਂ ਅਸੀਂ ਇਹ ਗੱਲਾਂ ਨੂੰ ਉਹੀ ਮੰਨਦੇ ਹੁੰਦੇ ਸੀ, ਉਵੇਂ ਉਈ ਪਤਾ ਨਹੀਂ ਕਹਿ ਛੱਡਦੇ ਆ। ਫਿਰ ਕਿਸੇ ਮਹਾਂਪੁਰਖ ਨੇ ਗੱਲ ਕੀਤੀ ਕਿਸੇ ਬੰਦੇ ਕੋਲ, ਉਹ ਇੱਕ ਆਪਣੇ ਪਿਆਰੇ ਪ੍ਰੇਮੀ ਦੇ ਨਾਲ ਸੇਵਾਦਾਰ ਨੂੰ ਕਹਿਣ ਲੱਗੇ, ਦੋ ਜਾਣੇ ਬੈਠੇ ਸੀ, ਇੱਕ ਨੂੰ ਬ੍ਰਹਮ ਗਿਆਨੀ ਦਾ ਸੁਭਾਵਕ ਹੀ ਹੁੰਦਾ ਸੱਚਖੰਡ ਚਲੇ ਜਾਣਾ, ਕੋਈ ਔਖਾ ਨਹੀਂ ਹੁੰਦਾ ਉਹਨਾਂ ਲਈ। ਰਾਤ ਨੂੰ ਜਾਂ ਬੈਠੇ ਤਾਂ ਸਵੇਰੇ ਉੱਠ ਕੇ ਕਹਿੰਦੇ, ਕਹਿੰਦੇ ਤੂੰ ਤਾਂ ਫਲਾਨਾ ਸੀ ਰਾਤ ਸੱਚਖੰਡ 'ਚ ਉੱਥੇ ਬੈਠਾ ਸੀਗਾ, 3 ਕੁ ਵਜੇ ਦੀ ਗੱਲ ਹੈ, ਉਹ ਤੂੰ ਨਹੀਂ ਸੀ? ਦੂਜੇ ਨੂੰ ਕਹਿੰਦੇ ਤੂੰ ਨਹੀਂ ਜਾਂਦਾ ਉੱਥੇ? ਮਤਲਬ ਕਹਿਣ ਦਾ, ਉਹ ਕਹਿੰਦੇ ਬਾਬਾ ਜੀ ਇਹ 2 ਵਜੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਦਾ, ਕਹਿੰਦੇ ਇਹਦੀ ਤਾਂ ਹਾਜ਼ਰੀ ਲੱਗੀ ਸੀ ਉੱਥੇ, ਅਤੇ ਤੂੰ? ਕਹਿੰਦਾ ਮੈਂ ਤਾਂ ਉੱਠਦਾ ਹੀ 6-7 ਵਜੇ ਜੀ। ਕਹਿੰਦੇ ਤੂੰ 6-7 ਵਜੇ ਕਿਉਂ ਉੱਠਦਾ? ਤੂੰ ਕਿਉਂ ਨਹੀਂ ਹਾਜ਼ਰੀ ਲਵਾਉਂਦਾ ਆਪਦੀ? ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸਾਨੂੰ ਆਮ ਬੰਦਿਆਂ ਤੋਂ ਨਹੀਂ ਮਿਲਦੀਆਂ। ਹੁਣ ਆਪਾਂ ਕਹਿ ਦਈਏ ਵੀ ਫਲਾਨਾ ਬੰਦਾ ਬਹੁਤ ਅੱਛਾ ਡਾਕਟਰ ਹੈ, ਠੀਕ ਆ, ਉਹ ਇੱਕ ਚੀਜ਼ ਦਾ ਹੀ, ਉਹ ਸਰੀਰ ਦਾ ਡਾਕਟਰ ਹੈ, ਆਤਮਕ ਡਾਕਟਰ ਨਹੀਂ ਹੈ। ਪਹਿਲਾਂ ਬੇਨਤੀ ਕੀਤੀ, ਬਹੁਤ ਉੱਚਾ ਇੰਜੀਨੀਅਰ ਹੈ ਪਰ ਆਤਮਾ ਦਾ ਇੰਜੀਨੀਅਰ ਨਹੀਂ ਹੈ ਉਹ। ਆਤਮਾ ਅਤੇ ਰੱਬੀ ਗਿਆਨ ਇਹ ਅਲੱਗ ਚੀਜ਼ਾਂ ਹੁੰਦੀਆਂ ਨੇ। ਸੋ ਇਹ ਸਾਨੂੰ ਬਹੁਤ ਉੱਚੇ ਉੱਚੇ ਜਿਹੜੇ ਬੰਦੇ ਹੁੰਦੇ, ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਤੁਸੀਂ ਕਹੋਗੇ ਵੀ ਤੈਨੂੰ ਹੀ ਮਿਲਦੇ, ਵੀ ਸਾਨੂੰ ਤਾਂ ਕੋਈ ਮਿਲਦਾ ਨਹੀਂ। ਮੈਨੂੰ ਉਹ ਤਾਂ ਮਿਲ ਜਾਂਦੇ ਨੇ, ਮੈਂ ਇੱਥੇ ਸਟੇਜ 'ਤੇ ਜਦੋਂ ਸੁਣਾਉਂਦਾ ਨਾ ਕਈ ਚੀਜ਼ਾਂ, ਉਹ ਫਿਰ ਕੈਚ ਕਰ ਲੈਂਦੇ ਗੱਲ, ਉਹਨਾਂ ਦੀ ਕੋਈ ਨਾ ਕੋਈ ਅੜਿੱਕਾ ਜਿਹਾ ਪਿਆ ਹੁੰਦਾ। ਉਹ ਬਹੁਤੇ ਸਾਧੂ ਮਹਾਤਮਾ ਨਾਲ ਰਹਿਣ ਕਰਕੇ ਕਈ ਅੜਿੱਕਿਆਂ ਦਾ ਵੈਸੇ ਹੀ ਸਾਨੂੰ ਪਤਾ ਹੁੰਦਾ ਵੀ ਆਹ ਗੱਲ ਇੱਦਾਂ ਠੀਕ ਹੋ ਜਾਣੀ ਹੈ, ਕਿਉਂਕਿ ਰਹੇ ਜੀ ਉਹ ਨਾਲ ਬਹੁਤਿਆਂ ਦੇ। ਇਸ ਕਰਕੇ ਮੈਂ ਇਹ ਚਾਹੁੰਦਾ ਕਿ ਹਮੇਸ਼ਾ ਮੈਂ ਆਪਣੀ ਸੰਗਤ ਜਿਹੜੀ ਗੁਰੂ ਕੀ ਪਿਆਰੀ ਸੰਗਤ ਹੈ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ ਸਾਰੇ, ਆਪਣਾ ਸਮਾਂ ਕੱਢ ਕੇ ਇੱਥੇ ਆਪਣੀ ਮਿਹਨਤ ਕਰਦੇ ਹੋਏ ਫਿਰ ਐਤਵਾਰ ਇਕੱਠੇ ਹੁੰਦੇ ਹੋ, ਤਾਂ ਕਿ ਆਪਾਂ ਇੱਕ ਇਹੋ ਜਿਹੀ ਸਾਂਝ ਪਾ ਲਈਏ ਵੀ ਆਪਾਂ ਇੱਥੇ ਵੀ ਇਕੱਠੇ ਰਹੀਏ ਅਤੇ ਅੱਗੇ ਵੀ ਇਕੱਠੇ ਰਹੀਏ, ਆਪਾਂ ਸੱਚਖੰਡ ਵਾਸੀ ਬਣੀਏ। ਆਹ ਹੁਣ ਇੱਥੇ ਤੁਸੀਂ ਸੱਚਖੰਡ 'ਚ ਹੀ ਮੰਨੋ ਬੈਠੇ ਹੋ, ਤੁਹਾਡੀ ਹਾਜ਼ਰੀ ਜਿਹੜੀ ਆ ਉਹ ਅਕਾਲ ਪੁਰਖ ਦੇ ਦਰ 'ਤੇ ਲੱਗ ਜਾਂਦੀ ਹੈ। ਕਿਉਂ? ਸੱਚਖੰਡ ਵਸੈ ਨਿਰੰਕਾਰ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਜਦੋਂ ਮੀਆਂ ਮੀਰ ਨੇ ਗੁਰੂ ਛੇਵੇਂ ਪਾਤਸ਼ਾਹ ਦਰਸ਼ਨ ਕੀਤੇ, ਲੈ ਕੇ ਆਇਆ ਸੀ ਆਪਦੇ ਅਸਥਾਨ 'ਤੇ, ਸ਼ਾਹਜਹਾਂ ਨੇ ਕਿਹਾ ਤੁਸੀਂ ਉਹ ਸਿੱਖਾਂ ਦੇ ਹਿੰਦੂਆਂ ਦੇ ਗੁਰੂ ਨੂੰ ਲੈਣ ਗਏ ਫਿਰ ਛੱਡ ਕੇ ਆਏ, ਸਾਡੀ ਹੱਤ ਕੈਦੇ 'ਚ। ਉਦੋਂ ਮੀਆਂ ਮੀਰ ਜੀ ਬਹੁਤ ਗੁੱਸੇ 'ਚ ਬੋਲੇ, ਕਹਿੰਦੇ ਉਹ ਗੱਲ ਸੁਣ ਬਾਦਸ਼ਾਹ, ਤੂੰ ਆਪਣੇ ਬਾਦਸ਼ਾਹ ਹੋਏਗਾ, ਘਰੇ ਹੋਏਗਾ, ਸਾਡੇ ਫਕੀਰਾਂ ਫਕਰਾਂ ਦਾ ਬਾਦਸ਼ਾਹ ਨਹੀਂ ਤੂੰ, ਇਹ ਸਾਡਾ ਪਾਤਸ਼ਾਹ ਹੈ। ਜਦ ਰਾਤ ਨੂੰ ਮੈਂ ਸਮਾਧੀ ਲਾ ਕੇ ਉੱਤੇ ਜਾਂਦਾ ਬਿਸ਼ਤਾਂ 'ਚ, ਸੱਚਖੰਡ ਦੇ ਸਾਹਮਣੇ ਸੀ ਸਾਰੇ ਨਾਮ ਜਪਣ ਵਾਲੇ ਖੜ੍ਹੇ ਹੁੰਦੇ, ਇਹ ਬਿਸ਼ਤਾਂ ਦਾ ਦਰਵਾਜ਼ਾ ਉਦੋਂ ਇਹ ਖੋਲ੍ਹਦੇ ਨੇ, ਇਹ ਛੇਵੇਂ ਪਾਤਸ਼ਾਹ। ਉਹ ਕਹਿਣ ਤੋਂ ਭਾਵ ਜਿਹੜਾ ਸਰੂਪ ਇੱਥੇ ਹੁੰਦਾ ਉਹੀ ਸੱਚਖੰਡ 'ਚ ਹੁੰਦਾ। ਸੱਚਖੰਡ ਵਸੈ ਨਿਰੰਕਾਰ, ਜੇ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਹੈ ਨਾ, ਅਤੇ ਸੱਚਖੰਡ ਵਿੱਚ ਵੀ ਇਹਨਾਂ ਦਾ ਹੀ ਪ੍ਰਕਾਸ਼ ਹੈ। ਮਤਾ ਆਖਿਓ ਕਿ ਸੱਚਖੰਡ 'ਚ ਕੋਈ ਹੋਰ ਰੱਬ ਬੈਠਾ, ਇਹੀ ਰੱਬ ਹੈ। ਇਸ ਗੱਲ ਦਾ ਹਮੇਸ਼ਾ ਮਾਣ ਕਰਿਆ ਕਰੋ ਕਿ ਅਸੀਂ ਰੱਬ ਦੀ ਹਜ਼ੂਰੀ 'ਚ ਬੈਠੇ ਹਾਂ ਸਾਰੇ ਜਾਣੇ, ਅਕਾਲ ਪੁਰਖ ਸਾਡੇ ਵੱਲ ਦੇਖ ਰਹੇ ਨੇ, ਨਿਰੰਕਾਰ ਜੀ ਦੀ ਖੁਸ਼ੀ ਹੁੰਦੀ ਸੰਗਤ ਉੱਤੇ। ਇਹ ਜਿੰਨੀ ਆਪਾਂ ਉਰੇ ਹਾਜ਼ਰੀ ਭਰਦੇ ਹਾਂ ਬੜੀ ਕਿਰਪਾ ਹੁੰਦੀ। ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ, ਸੰਗਤ ਵਿੱਚ ਆ ਕੇ ਜ਼ਿਆਦਾ ਬੋਲਣਾ ਨਹੀਂ ਹੈ। ਆਪਾਂ ਕਈ ਵਾਰ ਦੇਖਦੇ ਹਾਂ, ਆਹ ਮਸਾਂ ਹੀ ਕਥਾ ਦੇ ਸ਼ੁਰੂ 'ਚ ਸੰਗਤ ਕਾਫੀ ਰੌਲਾ ਰੱਪਾ ਜਿਹਾ ਪਾ ਰਹੀ ਸੀ। ਤੁਸੀਂ ਇੱਕ ਗੱਲ ਜਾਣੋ ਵੀ ਸੰਗਤ ਵਿੱਚ ਬੋਲਣਾ ਜਿਹੜਾ ਨਾ ਇਹ ਪਾਪ ਹੁੰਦਾ ਹੈ, ਪੁੰਨ ਖੱਟਿਆ ਕਰੋ ਹਮੇਸ਼ਾ। ਮੈਂ ਦਸਵੇਂ ਪਾਤਸ਼ਾਹ ਕਹਿੰਦੇ ਨੇ ਸੋ ਹਰ ਜਸ ਕਰਤੇ ਬਾਤ ਚਲਾਵੈ, ਕਹਿਤ ਗੋਬਿੰਦ ਸਿੰਘ ਜੰਮਪੁਰ ਜਾਵੇ। ਬਹੁਤ ਕਾਫੀ ਮਹਾਰਾਜ ਸਖਤੀ ਨਾਲ ਗੱਲ ਕਹੀ ਹੈ। ਇਸ ਕਰਕੇ ਆਪਾਂ ਸਾਰੇ ਜਣੇ ਇਸ ਗੱਲ ਨੂੰ ਮੰਨ ਲਈਏ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਨਿਰੰਕਾਰ ਦੀ ਹਜ਼ੂਰੀ 'ਚ ਬੈਠੇ ਹਾਂ। ਇੱਥੇ ਆ ਕੇ ਬੜੀ ਕਿਰਪਾ ਹੁੰਦੀ, ਬੜੇ ਪਾਪ ਕੱਟੇ ਜਾਂਦੇ, ਬਹੁਤ ਮਿਹਰ ਹੁੰਦੀ ਮਹਾਰਾਜ ਦੀ। ਸੋ ਸਕੂਲ ਵਿੱਚ ਬੱਚੇ ਦਾਖਲ ਹੁੰਦੇ ਨੇ, ਕੋਈ ਬੱਚਾ ਤਾਂ 33 ਨੰਬਰ ਲੈ ਕੇ ਪਾਸ ਹੁੰਦਾ, ਕੋਈ ਬੱਚਾ 20 ਨੰਬਰ ਲਿਆਉਂਦਾ, ਕੋਈ 10 ਲਿਆਉਂਦਾ, ਕੋਈ ਬੱਚਾ 80% ਨੰਬਰ ਲੈ ਕੇ ਜਾਂਦਾ, ਕੋਈ 90-95% ਲੈ ਕੇ ਉੱਚੀਆਂ ਕਲਾਸਾਂ ਚਲੇ ਜਾਂਦੇ ਨੇ। ਤੁਸੀਂ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਏ ਹੋ, ਕੋਸ਼ਿਸ਼ ਕਰੋ 100 ਨੰਬਰ ਲੈ ਕੇ ਜਾਈਏ ਇੱਥੋਂ, ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਡੇ 'ਤੇ ਖੁਸ਼ੀ ਹੋਵੇ। ਮਹਾਰਾਜ ਨੇ ਨਹੀਂ ਆਪ ਕਹਿਣਾ ਕੁਛ ਤੁਹਾਨੂੰ, ਸੱਚੇ ਪਾਤਸ਼ਾਹ ਤਾਂ ਸ਼ਾਂਤ ਸਰੂਪ ਨੇ, ਪ੍ਰਕਾਸ਼ ਸਰੂਪ ਨੇ। ਮਹਾਰਾਜ ਨੇ ਤਾਂ ਹਮੇਸ਼ਾ ਦੇਖੋ, ਮਹਾਰਾਜ ਕਹਿੰਦੇ ਅਸੀਂ ਕੀਰਤਨ ਸੁਣਾਉਂਦੇ ਹਾਂ ਇਹਨਾਂ ਨੂੰ, ਕਥਾ ਸੁਣਾਉਂਦੇ ਹਾਂ, ਭਾਈ ਭਾਗਾਂ ਦੀ ਗੱਲ ਆ, ਜਿਹਦੇ ਭਾਗ ਚੰਗੇ ਹੋਣਗੇ ਉਹ ਲੈ ਜਾਊ। ਇਹ ਮੇਰਾ ਫਰਜ਼, ਮੈਂ ਰੌਲਾ ਪਾਵਾਂ ਉੱਚੀ ਉੱਚੀ, ਉਹ ਬਚੋ ਬਚਾਓ ਭਾਈ, ਆਹ ਕੰਮ ਕਰੋ, ਇਸ ਤਰ੍ਹਾਂ ਕਰੋ, ਚੱਲੋ। ਇਹਦੇ ਨਾਲ ਕੀ ਹੁੰਦਾ, ਤਾਂ ਕਿ ਆਪਣਾ ਜਿਹੜਾ ਵਿਸ਼ਵਾਸ ਹੈ ਅੱਜ ਕੱਲ੍ਹ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ, ਅੰਮ੍ਰਿਤ ਤੋਂ, ਕਕਾਰਾਂ ਤੋਂ, ਅਕਾਲ ਪੁਰਖ ਤੋਂ ਡੋਲਿਆ ਡੋਲਿਆ ਜਿਹਾ ਹੋਇਆ। ਆਪਾਂ ਕੋਈ ਜ਼ਿਆਦਾ ਨਹੀਂ ਇੱਧਰ ਨੂੰ ਕਰਦੇ, ਧਿਆਨ ਨਹੀਂ ਦਿੰਦੇ। ਫਿਰ ਗੁਰੂ ਗ੍ਰੰਥ ਸਾਹਿਬ ਨੂੰ ਆਮ ਲੋਕ ਤਾਂ ਐਵੇਂ ਜਿਵੇਂ ਕੋਈ ਕਿਤਾਬ ਹੀ ਹੁੰਦੀ ਐਂ ਸਮਝਦੇ, ਬਹੁਤ ਲੋਕ ਉਹ ਇਹ ਨਹੀਂ ਸਮਝਦੇ ਵੀ ਇਹ ਦੇਖਦਾ ਸੁਣਦਾ ਸਭ ਕੁਝ ਕਰਦਾ, ਐ ਨਹੀਂ ਸਮਝਦੇ, ਉਹ ਸਮਝਦੇ ਇਹ ਬੁੱਕ ਹੈ ਨਾ। ਐ ਨਾ ਸਮਝੋ ਗੁਰਸਿੱਖੋ, ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਹੈ ਇਹ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸਰੂਪ ਹੈ। ਮਹਾਰਾਜ ਦੇਖਦੇ ਵੀ ਆ, ਸੁਣਦੇ ਵੀ ਆ, ਬੋਲਦੇ ਵੀ ਆ, ਸਭ ਕੁਝ ਕਰਦੇ ਆ। ਤੁਸੀਂ ਪ੍ਰੈਕਟੀਕਲ ਆਪ ਕਰ ਲਓ, ਉਹ ਕਿਵੇਂ, ਤਾਬਿਆ ਬਹਿ ਕੇ ਇੱਕ ਇੱਕ ਘੰਟਾ ਦੋ ਦੋ ਘੰਟੇ ਰੋਜ਼ ਵਾਹਿਗੁਰੂ ਵਾਹਿਗੁਰੂ ਕਰੋ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਕਹੋ ਮਹਾਰਾਜ ਜੇ ਤੁਸੀਂ ਜਾਗਦੀ ਜੋਤ ਹੋ ਤਾਂ ਮੈਨੂੰ ਕੁਛ ਦਿਖਾਓ ਫਿਰ ਫਿਰ ਮਹਾਰਾਜ ਦਿਖਾ ਵੀ ਦਿੰਦੇ। ਪਟਿਆਲੇ ਇੱਕ ਸਿੰਘ ਕਹਿੰਦਾ ਤਾਬਿਆ ਬਹਿੰਦਾ ਰੋਜ਼, ਕਹਿੰਦਾ ਮਹਾਰਾਜ ਤੁਸੀਂ ਜੇ ਜਾਗਦੀ ਜੋਤ ਹੋ ਤਾਂ ਮੈਨੂੰ ਦਿਖਾਓ ਕੀ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਸਰੂਪ ਐਂ ਹਿੱਲੇ ਜਿਵੇਂ ਸਾਹ ਲੈਂਦੇ ਹੁੰਦੇ ਸੱਚੇ ਪਾਤਸ਼ਾਹ, ਨਾਲ ਸਾਹ ਦੀ ਆਵਾਜ਼ ਆਈ, ਮੰਨ ਗਿਆ ਉਹ, ਵਾਕਈ ਮਹਾਰਾਜ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਹੈ। ਇੱਕ ਸਿੰਘ ਨੂੰ ਪੂਰਨ ਜੋਤ ਦਿਖਾਈ ਆਪਣੀ। ਤੋ ਇਹੋ ਜਿਹੇ ਜਦੋਂ ਸਿੰਘਾਂ ਨੂੰ ਅਸੀਂ ਮਿਲਦੇ ਬਹੁਤ, ਮੈਂ ਕਹਿੰਦਾ ਤੁਸੀਂ ਜੀਰੋ ਤੇ ਬੈਠੇ ਹੋ, ਸਿੰਘ ਤਾਂ ਹੀ ਤਾਂ ਬਹੁਤ ਉੱਚੀਆਂ ਵਸਤਾਂ ਚਲੇ ਗਏ। ਫਿਰ ਮੇਰੇ ਮਨ 'ਚ ਆਉਂਦਾ ਸਾਡੀ ਸਾਰੀ ਕੌਮ ਹੀ ਚਲੀ ਜਾਵੇ ਉੱਪਰਲੀਆਂ ਵਸਤਾਂ ਵਿੱਚ ਤਾਂ ਕਿ ਸਾਡੇ ਕੋਲ ਬਹੁਤ ਕੁਛ ਹੋ ਸਕੇ। ਤੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ। ਮਹਾਰਾਜ ਇਹ ਜੀਵ ਤਰਦਾ ਕਿਉਂ ਨਹੀਂ? ਧੰਨ ਗੁਰੂ ਨਾਨਕ ਦੇਵ ਜੀ, ਤੁਸੀਂ ਦੱਸੋ ਸਾਰੀ ਸੰਗਤ ਨੂੰ। ਮਹਾਰਾਜ ਕਹਿੰਦੇ ਜੋ ਪ੍ਰਪੰਚ ਗੋਇਲ ਥਾਟ ਹੈ ਨਾ, ਭਾਵ ਅਸਥਾਨ ਵਾਂਗੂ ਮਿਥਿਆ। ਗੋਇਲ ਥਾਟ ਪਹਿਲਾਂ ਆ ਚੁੱਕਿਆ, ਮੈਂ ਫਿਰ ਦੱਸਦਿਆਂ। ਜਦੋਂ ਕਦੇ ਨਾ ਮਈ ਜੂਨ ਦਾ ਮਹੀਨਾ ਹੁੰਦਾ ਬਰਸਾਤਾਂ ਤੋਂ ਬਿਨਾਂ, ਜੂਨ ਦੇ ਵਿੱਚ ਕਈ ਥਾਂ ਘਾਹ ਸੁੱਕ ਜਾਂਦਾ, ਫਿਰ ਦਰਿਆਵਾਂ ਦੇ ਕਿਨਾਰਿਆਂ 'ਤੇ ਘਾਹ ਹੁੰਦਾ ਜਿੱਥੇ ਪਾਣੀ ਹੁੰਦਾ ਮਾੜਾ ਮੋਟਾ। ਕਈ ਲੋਕਾਂ ਕੋਲ ਨਾ 100-100, 200-200 ਡੰਗਰ ਹੁੰਦੇ ਨੇ, ਉਹ ਗੁੱਜਰ ਕਹਿੰਦੇ ਉਹਨਾਂ ਨੂੰ, ਗੁੱਜਰ 200 ਮੱਝ ਹੋ ਗਈ, ਉਹ ਦੁੱਧ ਵੇਚਦੇ ਨੇ। ਉਹ ਫਿਰ ਕੀ ਕਰਦੇ ਨੇ, ਜਦੋਂ ਤੱਕ ਮੀਂਹ ਨਹੀਂ ਪੈਂਦਾ ਉਦੋਂ ਦਰਿਆਵਾਂ ਦੇ ਕਿਨਾਰਿਆਂ 'ਤੇ ਲਿਜਾ ਕੇ ਤੰਬੂ ਜਿਹਾ ਲਾ ਕੇ ਚਾਹ ਵਾਲੀ ਪਤੀਲੀ ਰੋਟੀ ਵਾਲਾ ਸਮਾਨ ਉੱਥੇ ਲਿਜਾਂਦੇ, ਉੱਥੇ ਮੱਝਾਂ ਛੱਡ ਲੈਂਦੇ ਆਪਦੀਆਂ, ਉੱਥੇ ਘਾਹ ਚੁੱਕਦੀਆਂ। ਜਦੋਂ ਉਹਦਾ ਜੁਲਾਈ ਦੇ ਮਹੀਨੇ 'ਚ ਬਰਸਾਤ ਪੈਣ ਲੱਗ ਗਈ, ਫਿਰ ਘਾਹ ਉੱਗ ਗਿਆ ਆ, ਉਹ ਵਾਪਸ ਫਿਰ ਆਪਦੇ ਘਰਾਂ ਨੂੰ ਆ ਜਾਂਦੇ ਨੇ। ਉਹਨੂੰ ਕਹਿੰਦੇ ਗੋਇਲ ਥਾਟ। ਗੋਇਲ ਥਾਟ ਦਾ ਮਤਲਬ ਹੁੰਦਾ ਕੁਝ ਸਮੇਂ ਲਈ ਉੱਥੇ ਚਲੇ ਜਾਣਾ ਜਿੱਥੇ ਘਾਹ ਹੈ। 2 ਮਹੀਨੇ ਤਾਂ ਉੱਥੇ ਪੂਰੀ ਰੌਣਕ ਰਹੀ, ਉਹਨਾਂ ਨਿਆਣੇ ਖੇਡਦੇ ਰਹੇ, ਡੰਗਰ ਚਰਦੇ ਰਹੇ, ਰੋਟੀ ਪਾਣੀ। ਜਦੋਂ ਕੋਈ ਬੰਦਾ ਬਰਸਾਤਾਂ 'ਚ ਗਿਆ, ਉਹ ਕਹਿੰਦਾ ਇੱਥੇ ਤਾਂ ਪਿੰਡ ਵਸਿਆ ਹੋਇਆ, ਕਿੱਧਰ ਗਏ? ਕਹਿੰਦਾ ਉਹ ਚਲੇ ਗਏ ਆਪਣੇ ਘਰ ਨੂੰ। ਸਤਿਗੁਰੂ ਕਹਿੰਦੇ ਨਾਮ ਸੰਜੋਗੀ ਗੋਇਲ ਥਾਟ। ਇਸੇ ਪ੍ਰਕਾਰ ਗੋਇਲ ਥਾਟ ਸਥਾਨ ਵਾਂਗੂ ਮਿਥਿਆ ਹੈ ਸੰਸਾਰ, ਉਹ ਨਾਮ ਰੂਪ ਪ੍ਰਪੰਚ ਦਾ ਸੰਜੋਗੀ ਹੋ ਰਿਹਾ। ਸੋ ਉਸ ਨਾਮ ਰੂਪ ਪ੍ਰਪੰਚ ਦਾ ਸੰਜੋਗੀ ਹੋ ਰਿਹਾ ਤੇ ਕਾਮ ਕ੍ਰੋਧ ਫੂਟੈ ਬਿਖ ਮਾਟ। ਕਾਮ ਕ੍ਰੋਧ ਆਦਿਕ ਵਿਸ਼ਿਆਂ 'ਚ ਲੱਗ ਕੇ ਸਰੀਰ ਰੂਪੀ ਜਿਹੜਾ ਮੱਟ ਹੈ, ਇਹ ਮੱਟ ਹੈ ਜਿਵੇਂ ਇੱਕ ਘੜਾ ਹੁੰਦਾ। ਸੋ ਵੱਡਾ ਸਾਰਾ ਜਿਹੜਾ ਉਹਨੂੰ ਮੱਟ ਕਹਿੰਦੇ ਨੇ। ਕਹਿੰਦੇ ਮੱਟਾ ਫੁੱਟ ਰਿਹਾ ਵਿਕਾਰਾਂ ਵਿੱਚ ਲੱਗ ਕੇ, ਨਾਮ ਦੇ ਸੰਯੋਗ ਕਰਕੇ ਸਰੀਰ ਮਿਲਿਆ ਸੀ, ਪਰ ਆਪਾਂ ਇਹਨੂੰ ਵਿਸ਼ਿਆਂ ਵਿਕਾਰਾਂ 'ਚ ਲਾ ਕੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਲ ਹੈ, ਆਪਾਂ ਸਰੀਰ ਦਾ ਸੱਤਿਆਨਾਸ ਕੀਤਾ ਹੋਇਆ। ਆ ਜਿਵੇਂ ਹੁਣੇ ਗੁਰਮੁਖ ਪਿਆਰੇ ਕਹਿ ਰਹੇ ਸੀ ਕੰਪਿਊਟਰ, ਕੰਪਿਊਟਰ ਦਾ ਦੁਰਵਰਤੋਂ ਵੀ ਹੋ ਜਾਂਦੀ ਹੈ ਅਤੇ ਚੰਗੀ ਵਰਤੋਂ ਵੀ ਹੁੰਦੀ। ਮੈਂ ਖੁੱਲ੍ਹ ਕੇ ਹੀ ਕਹਿ ਦਿਆਂ ਤੁਹਾਨੂੰ, ਇੱਕ ਵਾਰੀ ਇੱਕ ਸਿੰਘ ਨੂੰ ਮਾਇਆ ਦੇ ਦਰਸ਼ਨ ਹੋਏ, ਕਿਉਂਕਿ ਉਹ ਪੌੜੀ ਤਾਂ ਅਸੀਂ ਕਰਾਈ ਸੀ ਉਹਨੂੰ ਪੈਸਿਆਂ ਵਾਸਤੇ ਵੀ ਚੱਲ ਕਰ ਲਾ ਵਿਆਹ 4 ਪੈਸੇ, ਉਹ ਖੜ ਗਈ ਆਪ ਹੀ ਸਾਖਿਆ ਤੀ। ਫਿਰ ਅਸੀਂ ਕਈ ਚੀਜ਼ਾਂ ਪੁੱਛ ਲਈਆਂ ਉਹਨੂੰ, ਮੈਂ ਕਿਹਾ ਇਹ ਜਿਹੜਾ ਕਾਮ ਕਰੋ ਲੋਭ ਮੋਹੰਕਾਰ ਤੁਸੀਂ ਬਣਾਇਆ, ਮਾਇਆ ਨੂੰ ਅਸੀਂ ਪੁੱਛਿਆ ਵੀ ਇਹ ਤੁਸੀਂ ਘੱਟ ਕਰਦੇ ਹੋ ਤਾਂ ਦੁਨੀਆਂ ਗਰਕੀ ਪਈ ਸਾਰੀ। ਮਾਇਆ ਕਹਿੰਦੀ ਸੁਣੋ ਸਿੰਘ ਜੀ ਗੱਲ ਸੁਣੋ ਮੇਰੀ, ਕਹਿੰਦੀ ਅਸੀਂ ਕਾਮ ਬਣਾਇਆ ਸੀ ਸਿਰਫ ਆ ਬੱਚਿਆਂ ਨੂੰ ਪੈਦਾ ਕਰਨ ਲਈ, ਕ੍ਰੋਧ ਬਣਾਇਆ ਸੀ ਕੁਝ ਜ਼ਰੂਰੀ ਚੀਜ਼ਾਂ ਵਾਸਤੇ, ਕ੍ਰੋਧ ਦੀ ਥੋੜ੍ਹੀ ਲੋੜ ਪੈਂਦੀ ਹੁੰਦੀ ਹੈ। ਅਤੇ ਕਹਿੰਦੀ ਸੀ ਕਾਮ ਕ੍ਰੋਧ ਅਤੇ ਲੋਭ ਬਣਾਇਆ ਸੀ। ਚਲੋ ਬੰਦੇ ਨੂੰ ਮਾੜਾ ਜਿਹਾ ਤਾਂ ਲੋਭ ਰੱਖਣਾ ਚਾਹੀਦਾ ਵੀ ਨਿਆਣੇ ਨਿੱਕੇ ਪਾਲਣ ਨੂੰ, ਚਲੋ ਬਾਹਲਾ ਤਿਆਗੀ ਵੀ ਨਹੀਂ ਹੋਣਾ ਚਾਹੀਦਾ, ਮੋਹ ਵੀ ਥੋੜ੍ਹਾ ਜਿਹਾ ਨਿਆਣੇ ਦਾ ਮਾੜਾ ਜਿਹਾ ਕਰ ਲਵੇ, ਚਲੋ ਮੇਰੇ ਨਿਆਣੇ ਪਾਲ ਲੈਣੇ ਚਾਹੀਦੇ ਆ। ਕਹਿੰਦੀ ਹੰਕਾਰ ਥੋੜ੍ਹਾ ਜਿਹਾ ਹੁੰਦਾ ਇਨਸਾਨ, ਮੈਂ ਥੋੜ੍ਹਾ ਜਿਹਾ ਹਾਂ। ਕਹਿੰਦੀ ਇਹ ਅਸੀਂ ਤੁਹਾਨੂੰ ਕਦ ਕਿਹਾ ਕਿ ਤੁਸੀਂ ਵਾਰ ਵਾਰ ਇਸਤਰੀਆਂ ਦੇ ਰੂਪ ਦੇਖੋ, ਵਾਰ ਵਾਰ ਤੁਸੀਂ ਗੁੱਸੇ ਜਾ ਕੇ ਲੜਾਈਆਂ ਹੀ ਕਰੀ ਜਾਓ ਅਤੇ ਵਾਰ ਵਾਰ ਤੁਸੀਂ ਜਾ ਕੇ ਮੋਹ ਦੇ ਵਿੱਚ ਹੀ ਮਰੀ ਜਾਓ, ਲੋਭ ਹੀ ਕਰੀ ਜਾਓ। ਕਹਿੰਦੀ ਲੋਭ ਆਪਣੀ ਹੱਦ ਟੱਪ ਜਾਂਦਾ ਨਾ ਜਦੋਂ, ਕਹਿੰਦੀ ਉਦੋਂ ਬੰਦਾ ਪਾਗਲ ਹੋ ਜਾਂਦਾ, ਅਤੇ ਬੰਦਾ ਜਦੋਂ ਹੰਕਾਰ ਦੀ ਹੱਦ ਟੱਪਦਾ ਉਦੋਂ ਵੀ ਪਾਗਲ ਹੋ ਜਾਂਦਾ। ਕਹਿੰਦੀ ਅਸੀਂ ਤੁਹਾਨੂੰ ਕਦ ਕਿਹਾ ਵੀ ਤੁਸੀਂ ਕਾਮ ਕਰੋ ਲੋਭ ਮੋਹ ਹੰਕਾਰ ਦੇ ਵਿੱਚ ਫਸੋ, ਅਸੀਂ ਤੁਹਾਨੂੰ ਇਹ ਤਾਂ ਨਹੀਂ ਕਿਹਾ, ਇਹ ਅਸੀਂ ਕਿਸੇ ਚੀਜ਼ ਲਈ ਬਣਾਏ ਸੀਗੇ ਰੱਬ ਨੇ। ਸੋ ਇਸ ਕਰਕੇ ਮੈਂ ਉਸ ਚੀਜ਼ ਤੋਂ ਇਹ ਚੀਜ਼ ਫੜੀ ਵੀ ਗੱਲ ਤਾਂ ਠੀਕ ਆ ਵੀ ਕੰਪਿਊਟਰ ਬਣਾਇਆ ਸੀ ਭਲੇ ਲਈ, ਅਤੇ ਜੇ ਹੁਣ ਨਿਆਣੇ ਦੇਖਣਗੇ ਪੁੱਠੀਆਂ ਚੀਜ਼ਾਂ, ਜੇ ਟੀ ਵੀ 'ਚ ਤੁਸੀਂ ਪੁੱਠੀਆਂ ਚੀਜ਼, ਟੀ ਵੀ ਜੇ ਟੀ ਵੀ 'ਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਓ। ਆਹੋ ਮੈਂ ਅੱਜ ਕੁਛ ਇੱਕ ਚੀਜ਼ ਸੋਚ ਰਿਹਾ, ਮੈਂ ਕਿਹਾ ਜਿਹੜਾ ਲੋਕ ਇੰਨੇ ਗੰਦੇ ਮੈਸੇਜ ਨਿਆਣੇ ਇੱਕ ਦੂਜੇ ਨੂੰ ਭੇਜਦੇ ਆ, ਲੋਕ ਭੇਜਦੇ ਆ, ਤੁਸੀਂ ਇੱਕ ਮੁਹਿੰਮ ਜੀ ਚਲਾ ਦਿਓ ਵੀ ਜਿਹੜੀ ਅੱਜ ਕਥਾ 'ਚ ਚੀਜ਼ ਸੁਣੀ ਹੈ ਤੁਸੀਂ ਇਹਦਾ ਮੈਸੇਜ ਬਣਾਓ, ਇਹ ਮੈਸੇਜ ਥਾਂ ਥਾਂ ਆਪਣੇ ਮਿੱਤਰਾਂ ਦੋਸਤਾਂ ਨੂੰ ਭੇਜੋ ਵੀ ਅੱਜ ਗੁਰਬਾਣੀ ਅੰਦਰ ਆਹ ਮੈਸੇਜ ਆਇਆ ਬਈ, ਅੱਜ ਗੁਰੂ ਨਾਨਕ ਸਾਹਿਬ ਨੇ ਆਹ ਦੱਸਿਆ। ਲਓ ਇਹਦੇ ਨਾਲ ਸਿੱਖੀ ਦਾ ਪ੍ਰਚਾਰ ਹੋ ਜਾਣਾ। ਜਿਵੇਂ ਆਪਾਂ ਇੰਟਰਨੈਟ ਤੋਂ ਇੰਨਾ ਕੰਮ ਲੈ ਰਹੇ ਹਾਂ ਅਤੇ ਇਹ ਕਥਾ ਇੰਟਰਨੈਟ 'ਤੇ 40 ਸਾਈਟਾਂ ਹੋ ਗਈਆਂ ਆਪਣੇ ਕੋਲ ਇਸ ਵਕਤ, ਅਤੇ ਸਾਡੀ ਆਪਣੀ ਸਾਈਟ ਉੱਤੇ ਹੀ 13,000 ਬੰਦਾ ਕਥਾ ਇਸ ਵਕਤ 13,000 ਸਾਈਟ ਖੁੱਲ੍ਹੀ ਹੈ। ਜੇ ਚਾਰ ਬੰਦੇ ਵੀ ਸੁਣਦੇ ਇੱਕ ਘਰ 'ਚ ਤਾਂ 52,000 ਬੰਦਾ ਸੁਣਦਾ, ਅਤੇ ਬਾਕੀ ਰਹੀ ਗੱਲ 12-13 ਲੱਖ ਬੰਦੇ ਨੇ ਹਿੱਟ ਕੀਤੀ ਸਾਈਟ ਆਪਣੀ, ਅਤੇ 40 ਸਾਈਟਾਂ 'ਤੇ ਕਿੰਨੇ ਜਾਣੇ ਸੁਣਦੇ ਹੋਣੇ। ਅਤੇ ਅਸੀਂ ਇਸ ਯੁੱਗ ਦੇ ਵਿੱਚ ਕੰਪਿਊਟਰ ਤੋਂ ਕੰਮ ਲੈ ਲਿਆ ਇੰਟਰਨੈਟ ਨੂੰ ਅਸੀਂ ਗੱਲ, ਅਤੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਿਆ ਬਗਦਾਦ ਦਾ ਫਕੀਰ ਕਿ ਮਹਾਰਾਜ ਕੀਰਤਨ ਸਾਡੇ ਇਲਾਕੇ ਤੁਸੀਂ ਨਹੀਂ ਕਰਨਾ ਕਿਉਂਕਿ ਸਾਡੇ ਇਹ ਮਨ੍ਹਾ ਕੀਤਾ ਰਾਗ ਵਿੱਦਿਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗਲਾਸ ਹੈ ਗਲਾਸ, ਤੂੰ ਗਲਾਸ ਵਰਤਦਾ? ਕਹਿੰਦੇ ਹਾਂ ਜੀ। ਉਹਦੇ 'ਚ ਕੀ ਪੀਂਦਾ? ਕਹਿੰਦੇ ਪਾਣੀ, ਦੁੱਧ, ਦਹੀਂ, ਲੱਸੀ। ਮਹਾਰਾਜ ਕਹਿੰਦੇ ਜੇ ਤੈਨੂੰ ਮੈਂ ਗਲਾਸ 'ਚ ਜ਼ਹਿਰ ਪਾ ਕੇ ਦੇ ਦਿਆਂ? ਕਹਿੰਦੇ ਫੇਰ ਨਹੀਂ ਪੀਂਦਾ ਮੈਂ ਮਰ ਜਾਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀਰਤਨ ਜਾਂ ਰਾਗ, ਰਾਗ ਤਾਂ ਇੱਕ ਭੰਡ ਹੈ, ਤੁਸੀਂ ਰਾਗ ਵਿੱਚ ਪਾ ਕੇ ਜੇ ਇਸਤਰੀਆਂ ਦੇ ਗੀਤ ਗਾਈ ਜਾਓਗੇ ਤਾਂ ਜ਼ਹਿਰ ਬਣ ਜਾਣੀ ਹੈ। ਜੇ ਤੁਸੀਂ ਰਾਗ ਵਿੱਚ ਪਾ ਕੇ ਪਰਮਾਤਮਾ ਦੀ ਸਿਫਤ ਕਰੋਗੇ ਉਹੀ ਅੰਮ੍ਰਿਤ ਬਣ ਜਾਣਾ। ਇਹ ਇੰਟਰਨੈਟ ਜਿਹੜਾ ਜੇ ਤੁਸੀਂ ਇਹ ਪੁੱਠੇ ਪਾਸੇ ਲਾ ਲਓ ਪੁੱਠੇ ਪਾਸੇ ਤੁਰਪੋਗੇ, ਜੇ ਤੁਸੀਂ ਮੋਬਾਈਲ ਦੀ ਗਲਤ ਵਰਤੋਂ ਕਰੋਗੇ ਮੋਬਾਈਲ ਪੁੱਠੇ ਪਾਸੇ ਚੱਲ ਪੈਣਾ। ਇਹ ਤਾਂ ਤੁਸੀਂ ਦੇਖਣਾ ਵੀ ਅਸੀਂ ਗਲਤ ਕੀ ਆ ਠੀਕ ਕੀ, ਜਿਹੜੇ ਇੰਨਾ ਨਹੀਂ ਬੰਦਾ ਸੋਚ ਸਕਦਾ ਗਲਤ ਕੀ ਅਤੇ ਠੀਕ ਕੀ ਆ, ਫਿਰ ਆਪਣੀ ਜ਼ਿੰਦਗੀ 'ਚ ਕਾਮਯਾਬ ਕਿਵੇਂ ਹੋ ਸਕਦਾ? ਤਾਂ ਕੋਸ਼ਿਸ਼ ਕਰੋ ਅਸੀਂ ਆਪਣੇ ਬੱਚਿਆਂ ਨੂੰ TV ਚੈਨਲ ਅੱਛੇ ਅੱਛੇ ਦਿਖਾਈਏ। ਕੋਸ਼ਿਸ਼ ਤਾਂ ਮੈਂ ਇਹ ਵੀ ਕੀਤੀ ਸੀ ਕਿ ਸ਼ਾਇਦ ਇੱਥੇ ਦੇਖੋ ਹੈ ਤਾਂ ਮੇਰਾ ਉੱਦਮ ਹੀ ਆ ਅਤੇ ਕਮੇਟੀ ਵੱਲੋਂ ਹਲੇ ਉੱਦਮ ਹੋਣਾ, ਮੈਂ ਸੋਚਦਾ ਸੀ ਵੀਡੀਓ ਇੱਥੋਂ ਹੀ ਨਾਲ ਨਾਲ ਤਿਆਰ ਹੁੰਦੀ ਅਸੀਂ ਉਹਦੇ ਵਿੱਚ ਪਾ ਕੇ ਬਹੁਤ ਕੁਛ ਹੋਰ ਦਿਖਾ ਦਿੰਦੇ ਬੱਚਿਆਂ ਨੂੰ, ਪਰ ਹਲੇ ਉਹ ਵੀ ਟਾਈਮ ਲੱਗ ਜੂਗਾ। ਹੁਣ ਇੰਜੀਨੀਅਰ ਸਾਹਿਬ ਆਏ ਸੀ ਅੱਜ, ਉਹ ਸ਼ਾਇਦ ਕੋਸ਼ਿਸ਼ ਹੋ ਜਾ ਗਈ ਸਾਡੀ। ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਅਸੀਂ ਆਪ ਗਲਤ ਕਦਮ ਨਾ ਚੁੱਕੀਏ। ਰੱਬ ਬੰਦੇ ਨੂੰ ਕਦੇ ਪਹਿਲਾਂ ਕੁਛ ਨਹੀਂ ਕਹਿੰਦਾ, ਬੰਦਾ ਜਦੋਂ ਆਪ ਇੱਕ ਸਟੈਪ ਗਲਤ ਚੁੱਕਦਾ ਉਦੋਂ ਕੰਮ ਖਰਾਬ ਹੁੰਦਾ। ਗਲਤ ਸਟੈਪ ਚੁੱਕਣ ਤੋਂ ਪਹਿਲਾਂ 1000 ਵਾਰੀ ਸੋਚੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਪਾਪ ਕਰਦਿਆਂ ਨਾ ਡਿਲੇ ਕਰੀ ਜਾਓ, ਡਿਲੇ ਕਰੀ ਜਾਓ, ਡਿਲੇ ਕਰੀ ਜਾਓ, ਸ਼ਾਇਦ ਮਾੜੀ ਘੜੀ ਟਲ ਜੇ। ਚੰਗਾ ਕੰਮ ਕਰਦਿਆਂ ਦੇਰ ਨਾ ਲਾਓ, ਉਸੇ ਟਾਈਮ ਕਰ ਦਿਓ। ਕਾਲ ਕਰੰਤਾ ਅਭੈ ਕਰ ਅਬ ਕਰਤਾ ਸੋਇ ਤਾਲ, ਕਹਿੰਦੇ ਜਿਹੜੇ ਗੱਲ ਚੰਗੀ ਗੱਲ ਕੱਲ੍ਹ ਨੂੰ ਕਰਨੀ ਹੈ ਨਾ ਉਹ ਹੁਣੇ ਹੀ ਅੱਜ ਕਰ ਦਿਓ, ਅੱਜ ਵੀ ਨਹੀਂ ਹੁਣੇ ਹੀ ਕਰ ਦਿਓ ਕਹਿੰਦੇ। ਜੇ ਮਾੜਾ ਕੰਮ ਕਰਨਾ ਉਹ ਟਾਲ ਦਿਓ, ਕੱਲ੍ਹ ਦੇਖਾਂਗੇ, ਪਰਸੋਂ ਦੇਖਾਂਗੇ, ਚੌਥੇ ਦੇਖਾਂਗੇ, ਉਹਨੂੰ ਟਾਲਦੇ ਜਾਓ। ਉਹ ਗਲੋਂ ਲੈ ਜੀ ਬੜਾ ਸਾਡੇ ਗਲੋਂ ਲੈ ਜੇ ਕਿਤੇ ਉਹ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਿਨ ਵੱਖਰ ਸੂਨੋ ਘਰ ਹਾਟ, ਗੁਰਮਿਲ ਖੋਲੇ ਬੱਜਰ ਕਪਾਟ। ਨਾਮ ਰੂਪੀ ਵੱਖਰ ਹੁੰਦੀ, ਵੱਖਰ ਹੁੰਦਾ ਲਾਭਦਾਇਕ ਵਸਤੂ। ਵੱਖਰ ਅੱਖਰ ਜਿੱਥੇ ਵੀ ਬਾਣੀ 'ਚ ਆ ਗਿਆ ਬਸ ਦੇਖਿਓ ਲਾਭਦਾਇਕ ਵਸਤੂ ਹੈ। ਨਾਮ ਰੂਪੀ ਸੌਦੇ ਤੋਂ ਬਿਨਾਂ ਹੋਣ ਕਰਕੇ ਜਿਹੜਾ ਘਰ ਹੈ ਸਾਡਾ ਸਰੀਰ ਹੈ ਨਾ, ਅਥਵਾ ਜਿਹੜਾ ਸਾਡਾ ਹਿਰਦਾ, ਹਿਰਦਾ ਹਾਰਟ, ਹਾਰਟ ਮਤਲਬ ਇੰਦਰੀਏ, ਸੂਨੋ ਤੋਂ ਭਾਵ ਖਾਲੀ ਪਏ ਨੇ, ਇਸੇ ਕਰਕੇ ਜੀਵ ਤਰਦਾ ਨਹੀਂ ਕਿਉਂਕਿ ਆਪਾਂ ਨਾਮ ਰੂਪ ਸੌਦਾ ਸਰੀਰ 'ਚ ਪਾਇਆ ਹੀ ਨਹੀਂ। ਹਿਰਦਾ ਇੰਦਰੀਆਂ ਵੀ ਖਾਲੀ ਪਈਆਂ, ਇੰਦਰੀਆਂ 'ਚ ਅੱਖਾਂ 'ਚ ਸਾਡੀਆਂ 'ਚ ਹੁਣ ਕੀ ਹੈ, ਕੰਨਾਂ 'ਚ ਕੀ ਹੈ ਇਸ ਵਕਤ, ਮੂੰਹ 'ਚ ਕੀ ਹੈ, ਹੱਥਾਂ 'ਚ ਕੀ ਹੈ, ਪੈਰਾਂ 'ਚ ਕੀ ਹੈ, ਪਾਪ ਹੀ ਭਰੇ ਹੋਏ। ਜੇ ਇਹ ਪਾਪ ਹੀ ਲਈ ਫਿਰਦੇ ਨੇ ਤਾਂ ਫਿਰ ਆਪਾਂ ਡੁੱਬਣਾ ਹੀ ਆ। ਮਹਾਰਾਜ ਫਿਰ ਸਾਡੇ ਕਿਰਪਾ ਕਰੋ ਭਰੋ ਇਹ। ਸਤਿਗੁਰੂ ਕਹਿੰਦੇ ਰੋਜ਼ ਰਹਿ ਰਾਸ 'ਚ, ਮੈਂ ਕਹਿੰਦਾ ਤੁਹਾਨੂੰ ਉਹਨੀ ਤਾਂ ਰਹਿ ਰਸ ਕੱਟ ਹੀ ਦਿੱਤੀ ਨਾ ਉੱਥੋਂ, ਉਹ ਤਨ ਮਨ ਥੀ ਵੇ ਹਰਿਆ ਤੱਕ ਹੀ ਰੱਖ ਲਈ, ਉਹ ਜਿਹੜੀ ਗਾਹਾਂ ਪੌੜੀ ਅਤੇ ਮਹੱਲਾ ਪੰਜਵਾਂ ਕੇ ਸਲੋਕ ਮਹੱਲਾ ਪੰਜਵਾਂ ਉਹ ਫਿਨਿਸ਼ ਕਰਤਾ ਉੱਥੋਂ। ਉਹ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਸੀ ਹਰ ਯੁੱਗ ਯੁੱਗ ਭਗਤ ਪਾਇਆ ਦੁੱਖ ਦਾਰੂ ਸੁੱਖ ਰੋਗ ਪਿਆ, ਇਹਦੀ ਲੋੜ ਨਹੀਂ, ਇਹ ਸੋਦਰ ਤੋਂ ਸ਼ੁਰੂ ਕਰ ਲੈਂਦੇ, ਆਹ ਚੀਜ਼ ਕੱਟ ਦਿੰਦੇ ਹਾਂ। ਆਹ ਸਿਆਣੇ ਜਿਹੜੇ ਆ ਗਏ ਨਾ ਇਹਨਾਂ ਕੰਮ ਬਹੁਤ ਖਰਾਬ ਕੀਤਾ। ਉਹ ਜਿਵੇਂ ਅਸੀਂ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਏ, ਪਟਿਆਲੇ ਦੀ ਗੱਲ ਹੈ, 5 ਸਿੰਘ ਸੀਗੇ, ਉਹ ਸਾਨੂੰ ਇੱਕ ਸਿੰਘ ਚਲੋ ਸੇਵਾਦਾਰ ਲੈ ਗਏ ਨਾਲ, ਚੱਲ ਤੂੰ ਉਹ ਸਿੱਧਾ ਜਿਹਾ ਬੰਦਾ ਹੈ। ਉਹਨਾਂ ਘਰਦਿਆਂ ਨੇ ਸਲਾਦ ਕੱਟਿਆ, ਟਮਾਟਰ ਚਿਣੇ ਉੱਤੇ, ਪਿਆਜ਼ ਚਿਣੇ ਉੱਤੇ, ਮੂਲੀ ਚਿਣੀ, ਫਿਰ ਉਹਨਾਂ ਨੇ ਮੂਲੀ ਦੇ ਪੱਤੇ, ਪੁਦੀਨੇ ਦੇ ਪੱਤੇ, ਕਿਉਂਕਿ ਪੁਦੀਨੇ ਅਤੇ ਮੂਲੀ ਦੇ ਪੱਤੇ ਬਹੁਤ ਹੀ ਗੁਣਕਾਰੀ ਹੁੰਦੇ ਆ, ਤੁਲਸੀ ਦੇ ਪੱਤੇ ਬਹੁਤ ਗੁਣਕਾਰੀ ਹੁੰਦੇ ਨੇ। ਉਹ ਸੇਵਾਦਾਰ ਨਾਏ ਦਾ ਹੀ ਸ਼ਬਦ ਪੜ੍ਹੀਏ, ਉਹ ਕੱਢ ਕੱਢ ਕੇ ਉਹ ਸਾਰਾ ਥੱਲੇ ਸਿੱਟ ਜਾਵੇ, ਹੈ ਘਾਹ ਜਿਹਾ ਉੱਤੇ ਰੱਖਤਾ, ਘਾਹ ਜਿਹਾ ਰੱਖਤਾ। ਮੈਂ ਕਿਹਾ ਤੈਨੂੰ ਕੀ ਹੋਇਆ? ਕਹਿੰਦਾ ਆਹ ਕੀ ਪੱਤੇ ਜਿਹੇ ਰੱਖੇ ਪਏ ਨੇ। ਉਹ ਮੈਂ ਕਮਲਿਆ ਇਹ ਏਡੀ ਵੱਡੀ ਚੀਜ਼ ਆ, ਮੂਲੀ ਦੇ ਪੱਤੇ ਇੰਨੇ ਜ਼ਿਆਦਾ ਫਾਇਦੇਮੰਦ ਹੁੰਦੇ, ਇਹ ਤਾਂ ਆਮ ਬੰਦੇ ਨੂੰ ਪਤਾ ਹੀ ਨਹੀਂ। ਇਹ ਜਿਹੜੇ ਪੁਦੀਨੇ ਦੇ ਪੱਤੇ ਆ ਬਹੁਤ ਵਧੀਆ ਚੀਜ਼ ਹੁੰਦੀ ਆ। ਉਹ ਬਾਅਦ 'ਚ ਉਹਨੂੰ ਸਮਝਾ, ਉਹ ਸਾਡੇ ਬੰਦਿਆਂ ਨੇ ਵੀ ਐਂ ਕੀਤਾ, ਆਹ ਸ਼ਬਦ ਕਾਹਦੇ ਲਈ ਲਾਓ, ਇਹ ਲਾਹ ਦੇ ਨਾਲੋਂ, ਆਹ ਸ਼ਬਦ ਵੀ ਲਾਹ ਦੇ ਨਾਲੋਂ, ਤੁਹਾਨੂੰ ਕੀ ਲੋੜ ਸੀ? ਜਿਹੜੀ ਦਸਵੇਂ ਪਾਤਸ਼ਾਹ ਵੇਲੇ ਤੋਂ ਚੀਜ਼ ਚੱਲੀ ਆ ਰਹੀ ਉਸੇ ਨੂੰ ਰੱਖਣਾ ਸੀ। ਉਹ ਲਾਹ ਲਾ ਕੇ ਸਿਰ 'ਤੇ ਜਿੱਥੇ ਲਿਖਿਆ ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਏ ਬਿਰਲੇ ਕਈ ਕੇ। ਸੋ ਸਿੱਖਾਂ ਨੇ ਬੇਨਤੀ ਕੀਤੀ ਹੈ, ਜੀਵ ਫਿਰ ਤਾਂ ਕਿਵੇਂ ਸਕਦਾ ਮਹਾਰਾਜ ਸੱਚੇ ਪਾਤਸ਼ਾਹ? ਮਹਾਰਾਜ ਕਹਿੰਦੇ ਜੋ ਪਰਮੇਸ਼ਰ ਨਾਮ ਦਾ ਸੰਯੋਗੀ ਹੋਇਆ ਉਹਨੇ ਸੰਸਾਰ ਨੂੰ ਗੋਇਲ ਥਾਂ ਵਾਂਗੂ ਜਾਣਿਆ, ਮਿੱਥਿਆ ਜਾਣ ਲਿਆ। ਹੁਣ ਇਹਦਾ ਆਪਾਂ ਅੰਤਰੀ ਭਾਵ ਲੈਂਦੇ ਹਾਂ ਕਿ ਨਾਮ ਸੰਯੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਬਾਟ, ਬਿਨ ਵੱਖਰ ਸੂਨੋ ਘਰ ਹਾਟ, ਗੁਰਮਿਲ ਖੋਲੇ ਬੱਜਰ ਕਪਾਟ। ਮਹਾਰਾਜ ਕਹਿੰਦੇ ਜਿਹੜੇ ਤਾਂ ਸੰਸਾਰ ਦੇ ਲੋਕ ਨੇ ਉਹ ਤਾਂ ਗੋਇਲ ਥਾਟ ਨਾਲ ਲਾਲ ਦੇ ਪ੍ਰੇਮ, ਜਿਹੜੇ ਨਾਮ ਜਪਣ ਵਾਲੇ ਨਾਮ ਦੇ ਸੰਯੋਗੀ ਹੋਏ ਨੇ ਉਹਨਾਂ ਨੇ ਸੰਸਾਰ ਨੂੰ ਗੋਇਲ ਥਾਂ ਵਾਂਗੂ ਜਾਣਿਆ ਵੀ ਇੱਥੇ ਥੋੜ੍ਹਾ ਚਿਰ ਆਪਾਂ ਗੈਸਟ ਹੀ ਹਾਂ ਸਾਰੇ, ਕਿਹੜਾ ਬਹੁਤੀ ਦੇਰ ਬਹਿਣਾ, ਹੋਰ 30-40 ਸਾਲ ਬਹਿ ਲਾਂਗੇ, ਬਾਹਲਾ ਤੋਂ ਬਾਹਲਾ ਕੋਈ 50-60 ਸਾਲ ਬਹਿਲੂ, ਬਾਹਲੀ ਲੰਬੀ ਉਮਰ ਹੋਊਗੀ। ਆਪਾਂ ਤਾਂ ਗੈਸਟ ਸੰਸਾਰ ਅੰਦਰ ਆਪਣੇ ਰੱਖੇ, ਕਈ ਆਏ ਕਈ ਆਏ ਕਈ ਆਏ ਗਏ, ਬਥੇਰੇ ਆਏ ਨੇ ਅੱਜ ਤੱਕ। ਕਹਿੰਦੇ ਉਹਦੇ ਕਾਮ ਕ੍ਰੋਧ ਆਦਿਕ ਮੱਟੇ ਜੋ ਵਿਸ਼ਿਆਂ ਰੂਪੀ ਜਲ ਨਾਲ ਭਰੇ ਹੋਏ ਨੇ ਉਹ ਫੁੱਟ ਗਏ, ਪਦਾਰਥਾਂ ਰੂਪ ਵੱਖਰ ਤੋਂ ਬਿਨਾਂ ਹੋਣ ਕਰਕੇ ਹਿਰਦਾ ਰੂਪੀ ਜਾਂ ਇੰਦਰੀਏ ਜਿਹੜੇ ਸੀ ਉਹ ਖਾਲੀ ਹੋ ਗਏ। ਪੂਰਨ ਗੁਰਾਂ ਨਾਲ ਮਿਲ ਕੇ ਬੱਜਰ ਵਾਂਗੂ 5 ਕੋਸ਼ਾਂ ਰੂਪੀ ਤਖ਼ਤੇ ਖੋਲ੍ਹ ਦਿੱਤੇ ਤਾਂ ਇਹ ਜੀਵ ਤਰਦਾ। ਆਪਾਂ ਤਰਨ ਵਾਲੀ ਕੋਈ ਗੱਲ ਨਹੀਂ ਕੀਤੀ ਅੱਜ ਤੱਕ, ਕਿਉਂਕਿ ਇੱਕ ਤਾਂ ਗੱਲ ਇਹ ਹੁੰਦੀ ਵੀ ਜਿਹੜਾ ਇੰਡੀਆ ਤੋਂ ਆਇਆ ਕੋਈ ਵੀਜ਼ਾ ਲਵਾ ਕੇ ਪ੍ਰਚਾਰਕ ਆਇਆ ਉਹ ਡਰਦਾ ਜਾਂ ਰਹਿੰਦਾ, ਉਹ ਕਹਿੰਦਾ ਚੁੱਪ ਕਰਕੇ ਮਿੱਠੀ ਮਿੱਠੀ ਜੀ ਗੱਲ ਕਰੋ, ਇਹਨਾਂ ਮਿੱਠੀ ਗੋਲੀ ਪਾਓ, ਆਪਣੇ ਡਾਲਰ ਲਾਓ ਅਤੇ ਤੁਰੋ, ਬਾਬਾ ਐਵੇਂ ਕਿਤੇ ਲੜ ਪੈਣ ਸਾਡੇ ਨਾਲ। ਪਰ ਮੈਂ ਕਿਹਾ ਵੀ ਜੇ 100 ਸਾਲ ਤੱਕ ਤੁਹਾਨੂੰ ਮਿੱਠੀਆਂ ਗੋਲੀਆਂ ਦੇ ਕੇ ਕਹਿੰਦੇ ਰਹੇ ਨਾ ਸ਼ਾਬਾਸ਼ ਜੀ ਬੜੀ ਚੰਗੀ ਸੰਗਤ ਆ, ਬਹੁਤ ਚੰਗੀ ਆ, ਉਹ ਮੈਂ ਕਿਹਾ ਤਾਂ ਡੋਬਣ ਵਾਲਾ ਕੰਮ ਹੋ ਜਾਣਾ। ਤੁਸੀਂ ਨਿਆਣੇ ਨੂੰ ਪੜੋਸੀ ਜਾਓ, ਪੜੋਸੀ ਆਹ ਮੇਰੇ ਪੁੱਤ TV ਦੇਖਦਾ, ਆਹ ਮੇਰਾ ਪੁੱਤ ਐਂ ਕਰਦਾ, ਉਹ ਨਿਆਣਾ ਇੰਟਰਨੈਟ 'ਤੇ ਜੋ ਮਰਜ਼ੀ ਦੇਖ, ਕੋਈ ਗੱਲ ਨਹੀਂ ਪੁੱਤ, ਕੋਈ ਜਦੋਂ ਐਨ ਵਿਗੜ ਗਿਆ ਨਾ ਫਿਰ ਰੋਂਦੇ ਨੇ, ਉਹ ਸਾਡਾ ਨਿਆਣਾ ਵਿਗੜ ਗਿਆ, ਸਾਡਾ ਘਰ ਛੱਡ ਗਿਆ। ਤੁਸੀਂ ਵੀ ਐਂ ਪੰਥ ਨੂੰ ਛੱਡ ਗਏ, ਹੌਲੀ ਹੌਲੀ ਗੁਰੂ ਘਰ ਨੂੰ ਭੁੱਲ ਗਏ ਤੁਸੀਂ। ਆਇਆ ਬੁੱਧਵਾਰ ਅਤੇ ਐਤਵਾਰ ਦੇ 2 ਦਿਨ ਹੀ ਮੰਨੇ ਹੋਏ, ਜ਼ਿਆਦਾ ਵੀ ਆਉਣਾ ਸੰਗਤ ਨੇ, ਬਾਕੀ ਦਿਨਾਂ 'ਚ ਸੰਗਤ ਨਹੀਂ ਆਉਂਦੀ। ਆ ਮੈਂ ਸ਼ਨਿਚਰਵਾਰ ਨੂੰ ਸਿਮਰਨ ਸ਼ੁਰੂ ਕਰਾਇਆ, ਸ਼ਾਮ ਨੂੰ ਆ ਜਾਇਆ ਕਰੋ। ਤੋ ਇਸ ਕਰਕੇ ਉਹ ਸਰੀਰ ਦੀ ਥੋੜ੍ਹੀ, ਚਲੋ ਕੋਈ ਨਹੀਂ ਫਲੂ ਤਾਂ ਹੋ ਹੀ ਜਾਂਦਾ, ਜੇ ਤਾਂ ਮੈਨੂੰ ਕੋਈ ਮਿਲੂਗਾ, ਇਹ ਫਲੂ ਤਾਂ ਜੀ ਰਹਿੰਦਾ ਹੀ ਆ 15-20 ਦਿਨ, ਆਹ ਤੁਹਾਨੂੰ ਰਹਿੰਦਾ, ਮੈਨੂੰ ਨਹੀਂ ਰਹਿ ਸਕਦਾ। ਮੈਨੂੰ ਕਹਿਣਗੇ 5 ਦਿਨ 'ਚ ਹੀ ਠੀਕ ਹੋ ਜਾ, 6-6 ਦਿਨ ਠੀਕ ਹੋ ਜਾ, ਤੂੰ ਜਲਦੀ ਕਥਾ ਸ਼ੁਰੂ ਕਰ। ਮੈਂ ਵੀ ਤਾਂ ਉਸੇ ਰੂਟੀਨ 'ਚ ਹੀ ਆਊਂਗਾ, ਹੌਲੀ ਹੌਲੀ ਠੀਕ ਹੋਊਂਗਾ। ਬਾਕੀ ਤੁਸੀਂ ਅਰਦਾਸ ਕਰੋਗੇ, ਤੁਹਾਡੀ ਕਿਰਪਾ ਹੋ, ਗੁਰੂ ਗ੍ਰੰਥ ਸਾਹਿਬ ਦੀ ਮਿਹਰ ਸਦਕਾ, ਵੈਸੇ ਸੰਗਤ ਵਿੱਚ ਆ ਕੇ ਤਾਂ ਕਿਰਪਾ ਹੋ ਹੀ ਜਾਂਦੀ ਹੈ, ਮਹਾਰਾਜ ਦੀ ਬਾਣੀ ਨਾਲ ਮਿਹਰ ਹੋ ਜਾਂਦੀ ਹੈ। ਸੋ ਮੇਰੇ ਮਨ 'ਚ ਸ਼ੌਂਕ ਹੈ ਵੀ ਮੈਂ ਤੁਹਾਨੂੰ ਜਿੰਨੀ ਵਧੀਆ ਤੋਂ ਵਧੀਆ ਚੀਜ਼ ਸੁਣਾ ਸਕਾਂ। ਇਹ ਮਾਫ਼ ਕਰ ਦਿਓ ਮੈਨੂੰ, ਕਈ ਵਾਰੀ ਗੱਲ ਬੜੀ ਚੁੱਭਵੀਂ ਜਿਹੀ ਨਿਕਲ ਜਾਂਦੀ ਮੇਰੇ ਕੋਲੋਂ, ਬਾਕੀ ਮੈਂ ਬਾਅਦ ਜਾ ਕੇ ਪਛਤਾਉਂਦਾ ਵੀ ਹਾਂ ਬਹੁਤ ਵੀ ਕਿਤੇ ਸੰਗਤ ਨੂੰ ਜ਼ਿਆਦਾ ਹੀ ਗਰਮ ਜਿਹਾ ਬੋਲ ਆਉਂਦਾ ਅੱਜ। ਪਰ ਕਰਾਂ ਕਿ ਟੀਕਾ ਲਾਏ ਬਿਨਾਂ ਸਰਦਾ ਨਹੀਂ ਹੁਣ, ਜਾਂ ਓਪਰੇਸ਼ਨ ਡਾਕਟਰ ਕਰਦਾ ਉਹ ਕਿਹੜਾ ਜਾਣ ਕੇ ਕਰਦਾ, ਜਦੋਂ ਦੇਖਿਆ ਵੀ ਓਪਰੇਸ਼ਨ ਹੁਣ ਕਰਨਾ ਹੀ ਪੈਣਾ ਤਾਂ ਚੀਰ ਫਾੜ ਕਰਦਾ ਉਹ। ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸ਼ਬਦ ਆ, ਉਹ ਕਹਿੰਦੇ ਤੁਹਾਡਾ ਘਰ ਖਾਲੀ ਹੋ ਗਿਆ ਭਾਈ, ਤੁਹਾਡੀਆਂ ਇੰਦਰੀਆਂ 'ਚ ਨਾਮ ਹੈ ਨਹੀਂ। ਉਹ ਜਿਵੇਂ ਮਹਾਰਾਜ ਨੇ ਇੱਕ ਦੇਖਿਆ ਨਾ, ਭਾਈ ਮਰਦਾਨਾ ਜੀ ਕੀਰਤਨ ਕਰ ਰਹੇ ਸੀਗੇ ਜਗਨਨਾਥਪੁਰੀ, ਜਦ ਸਮੁੰਦਰ ਦੇ ਕਿਨਾਰੇ ਭਾਈ ਮਰਦਾਨੇ ਦੇਖਿਆ ਇੱਕ ਬਘਿਆੜ ਆਇਆ, ਪਹਿਲਾਂ ਤੋਂ ਬੈਠਾ ਕੀਰਤਨ ਸੁਣਦਾ ਰਿਹਾ ਬਘਿਆੜ ਦੂਰੋਂ, ਉਹ ਪਰੇ ਜੇ ਇੱਕ ਮੁਰਦਾ ਪਿਆ ਸੀ, ਹੁਣ ਮਾਸਾਹਾਰੀ ਜੀਵ ਹੋਣ ਕਰਕੇ ਉਹ ਮੁਰਦੇ ਨੂੰ ਸੁੰਘੀ ਜਾਵੇ, ਸੁੰਘ 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 ਕੇ ਬਘਿਆੜ ਮੁੜ ਗਿਆ। ਮਰਦਾਨਾ ਭਾਈ ਵਿੱਚੋਂ ਵਿੱਚੋਂ ਦੇਖੇ, ਨਾਲੇ ਬਘਿਆੜ ਤੋਂ ਡਰੇ ਵੀ ਕਿਤੇ ਇੱਧਰ ਨੂੰ ਨਾ ਆ ਜਾਏ, ਪਰ ਚਲਿਆ ਗਿਆ ਉਹ। ਬਾਅਦ 'ਚ ਕਹਿੰਦਾ ਮਹਾਰਾਜ ਮੈਂ ਅੱਜ ਇੱਕ ਅਜੀਬ ਜਿਹੀ ਗੱਲ ਦੇਖੀ ਹੈ, ਮਾਸਾਹਾਰੀ ਜੀਵ ਹੋ ਕੇ ਉਹ ਮੁਰਦਾ ਨਹੀਂ ਖਾਧਾ ਬਘਿਆੜ ਨੇ। ਕਹਿੰਦੇ ਮਰਦਾਨਿਆਂ ਤੈਨੂੰ ਕੌਤਕ ਦਿਖਾਇਆ ਰੱਬ ਨੇ। ਬਘਿਆੜ ਕੀਰਤਨ ਸੁਣ ਕੇ ਨਾ ਸੋਝੀ ਵਾਲਾ ਹੋ ਗਿਆ, ਕੀਰਤਨ 'ਚ ਸ਼ਕਤੀ ਬਹੁਤ ਹੈ, ਸੋਝੀ ਪਾਉਂਦਾ ਇਨਸਾਨ ਨੂੰ ਬਾਣੀ। ਕਹਿੰਦੇ ਜਦੋਂ ਜਾ ਕੇ ਬਘਿਆੜ ਨੇ ਪਹਿਲਾਂ ਤਾਂ ਬੰਦੇ ਦੇ ਪੈਰ ਸੁੰਘੇ ਵੀ ਕਦੇ ਇਹ ਗਿਆ ਸਤਸੰਗ 'ਚ, ਕਹਿੰਦੇ ਪੈਰ ਕਦੇ ਸਤਸੰਗ ਨਹੀਂ ਗਏ, ਹੱਥ ਸੁੰਘੇ ਕਦੇ ਸੇਵਾ ਕੀਤੀ ਹੋਵੇ, ਕਹਿੰਦੇ ਉਹ ਵੀ ਨਹੀਂ। ਫਿਰ ਇਹਨੇ ਬੰਦੇ ਦਾ ਮਸਤਕ ਸੁੰਘਿਆ ਕਦੇ ਕਿਸੇ ਸਾਧੂ ਸੰਤ ਨੂੰ, ਗੁਰੂ ਪੀਰ ਨੂੰ ਮੱਥਾ ਟੇਕਿਆ ਨਾ। ਫਿਰ ਉਹਨੇ ਹਿਰਦਾ ਸੁੰਘਿਆ, ਹਿਰਦੇ 'ਚ ਵੀ ਕੁਛ ਨਹੀਂ ਹੈ, ਉਹ ਤਾਂ ਖਾਲੀ ਪਿਆ। ਉਹ ਬਘਿਆੜ ਕਹਿੰਦਾ ਮਨਾ ਇੰਨਾ ਸੋਹਣਾ ਆਨੰਦ ਆਇਆ ਕੀਰਤਨ ਸੁਣ ਕੇ, ਸੋਝੀ ਪਈ ਹੋਈ, ਇਹੋ ਜਿਹੇ ਮਨਮੁੱਖ ਦਾ ਮਾਸ ਖਾ ਕੇ ਮੈਂ ਕਿਤੇ ਮਨਮੁੱਖ ਬਣਨਾ? ਕਹਿੰਦੇ ਉਹ ਇਹਨੂੰ ਛੱਡ ਕੇ ਹੀ ਤੁਰ ਗਿਆ। ਕਹਿੰਦੇ ਉਹ ਜਾਨਵਰ ਨੂੰ ਇੰਨੀ ਸੋਝੀ ਹੁੰਦੀ, ਕਿਉਂਕਿ ਆਪਾਂ ਇਹ ਜਾਣਦੇ ਸਾਰੇ ਜਾਣੇ ਕਿ ਜਾਨਵਰ ਨੂੰ ਆਪਣੇ ਨਾਲੋਂ ਜ਼ਿਆਦਾ ਸੋਝੀ ਹੁੰਦੀ ਹੈ। ਸੱਪ ਨੂੰ, ਕੂਕਰ ਨੂੰ, ਆ ਪੰਛੀਆਂ ਨੂੰ ਬਹੁਤ ਸੋਝੀ ਹੁੰਦੀ ਹੈ। ਇਹ ਸਭ ਕੁਝ ਜਾਣਦੇ ਕਰਦੇ, ਬਸ ਇੱਕ ਬੋਲ ਨਹੀਂ ਸਕਦੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਧ ਮਿਲੈ ਪੂਰਬ ਸੰਯੋਗ, ਸੱਚ ਰਹੱਸੇ ਪੂਰੇ ਹਰ ਲੋਕ। ਕਹਿੰਦੇ ਪੂਰਬਲੇ ਸ਼ੁਭ ਕਰਮਾਂ ਦੇ ਸੰਯੋਗ ਕਰਕੇ ਪੂਰਨ ਸੰਤ ਮਹਾਤਮਾ ਗੁਰੂ ਮਿਲਦੇ ਨੇ। ਤੁਸੀਂ ਕੀ ਸਮਝਦੇ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਮਿਲੇ ਐਵੇਂ? ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਚੰਗੇ ਕਰਮਾਂ ਕਰਕੇ ਮਿਲੇ ਨੇ। ਜੇ ਅੱਜ ਤੁਹਾਨੂੰ ਕਿਤੇ ਉਹ ਬਿਹਾਰ ਬੰਗਾਲ ਉਹ ਪਰਲੇ ਪਾਸੇ ਜਮਾਇਆ ਹੁੰਦਾ ਨਾ ਰੱਬ ਨੇ ਨਾਗਾਲੈਂਡ 'ਚ, ਉੱਥੇ ਕੀ ਆ ਬੀੜੀਆਂ ਸਿਗਰਟਾਂ ਤੇ ਪਾਨ ਤੋਂ ਬਿਨਾਂ ਹੈ ਕੀ ਉੱਥੇ? ਜਾਂ ਹੋਰ ਕਿਸੇ ਕੌਮ 'ਚ ਜਮਾ ਦਿੰਦੇ, ਉੱਥੇ ਕੀ ਆ? ਕਿਸੇ ਥਾਂ 'ਤੇ ਕੁਛ ਵੀ ਨਹੀਂ। ਜਿਹੜਾ ਪੰਜਾਬ ਨੂੰ ਦਿੱਤਾ ਮਹਾਰਾਜ ਨੇ, ਜੋ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਦਾਤ ਬਖਸ਼ਿਸ਼ ਕੀਤੀ ਆ, ਇਹ ਬਹੁਤ ਉੱਚੀ ਦਾਤ ਸੀ। ਪਰ ਆਪਾਂ ਘੁੰਮ ਘੁਮਾ ਕੇ ਫਿਰ ਉੱਧਰ ਜਾ ਵੜਦੇ, ਗਲਤ ਪਾਸਿਆਂ 'ਤੇ, ਫਿਰ ਸ਼ਰਾਬਾਂ ਵੱਲ, ਫਿਰ ਕਬਾਬਾਂ ਵੱਲ, ਫਿਰ ਸ਼ਰਾਬਾਂ ਵੱਲ, ਘੁੰਮ ਘੁੰਮ ਕੇ ਉੱਥੇ ਹੀ ਜਾਈ ਜਾਂਦੇ ਮੁੜ ਮੁੜ ਕੇ। ਇਸ ਕਰਕੇ ਆਪਾਂ ਨੂੰ ਚਾਹੀਦਾ ਆਪਾਂ ਉੱਚੇ ਉੱਠੀਏ, ਜਿੰਨੀ ਉੱਚੀ ਬਾਣੀ ਹੈ ਗਾਵੋ ਸੱਚੀ ਬਾਣੀ, ਗੁਰੂ ਦੀ ਉੱਚੀ ਬਾਣੀ। ਅਤੇ ਸਿੱਖ ਉਹ ਇੰਨੀ ਉੱਚੀ ਬਾਣੀ ਦਿੱਤੀ ਹੈ ਅਤੇ ਆਪਾਂ ਨੀਚੇ ਨੀਚੇ ਜਾਈ ਜਾਂਦੇ ਹਾਂ, ਬਾਣੀ ਉੱਚੀ ਉੱਚੀ ਸਾਰੇ ਕਹੀ ਜਾਂਦੇ ਹਾਂ। ਦੇਖੋ ਜੀ, ਬਾਣੀ ਬੜੀ ਵੱਡੀ ਹੈ। ਉਹ ਬੱਸ ਦੇ ਡਰਾਈਵਰ ਨੇ ਇੱਕ ਵਾਰ ਲਿਖਿਆ ਪੰਜਾਬ ਦੇ ਵਿੱਚ, ਸੋ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਵੱਡੇ ਵੱਡੇ ਅੱਖਰਾਂ 'ਚ ਗੋਲ, ਅਤੇ ਉਹ ਬੈਠਾ ਜਰਦਾ ਲਾ ਕੇ ਖਾਵੇ ਸੀਟ 'ਤੇ। ਮੈਂ ਉੱਥੇ ਚਲਿਆ ਗਿਆ, ਮੈਂ ਕਿਹਾ ਗੱਲ ਸੁਣ, ਆ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਤਾਂ ਆ ਜਰਦਾ ਲਾਈ ਜਾਂਦਾ ਵਿੱਚ ਬੈਠਾ। ਉਹਨੇ ਉੱਥੇ ਹੀ ਛੁੱਟਤਾ ਜੀ, ਗਿਆਨੀ ਜੀ ਗਲਤੀ ਹੋ ਗਈ, ਮੈਂ ਗਾਹਾਂ ਤੋਂ ਜਰਦਾ ਨਹੀਂ ਖਾਂਦਾ। ਮੈਂ ਕਮਲਿਆ, ਐਡੀ ਉੱਚੀ ਪੰਕਤੀ ਲਿਖੀ ਆ, ਤਾਂ ਟਰਾਲੀਆਂ 'ਤੇ ਲਿਖਦੇ ਲੱਖ ਖੁਸ਼ੀਆਂ ਪਾਤਸ਼ਾਹ ਜੀ ਸਤਿਗੁਰ ਨਦਰ ਕਰੇ, ਟਰਾਲੀ ਉੱਤੇ ਗੋਹਾ ਭਰ ਲੈਂਦੇ, ਫਿਰ ਗੋਹਾ ਸਾਰਾ ਪੰਕਤੀ 'ਤੇ ਪੈਂਦਾ। ਟਰੱਕਾਂ ਦੇ ਪਿੱਛੇ ਜਿੱਥੇ ਪੈਰ ਰੱਖਣਾ ਹੁੰਦਾ ਉੱਥੇ ਲਿਖਣਗੇ ਹੋਰ ਪੰਕਤੀ, ਅਤੇ ਪੰਕਤੀ ਲਿਖ ਕੇ ਉਹਦੇ ਉੱਤੇ ਪੈਰ ਰੱਖ ਰੱਖ ਕੇ ਉੱਤੇ ਚੜ੍ਹਦੇ। ਸਾਡੇ ਸਿੱਖਾਂ ਨੂੰ ਤਾਂ ਇਹ ਨਹੀਂ ਪਤਾ ਵੀ ਪੰਕਤੀ ਲਿਖਣੀ ਕਿੱਥੇ ਆ। ਕਹਿੰਦੇ ਜੇ ਰਸਾਲਿਆਂ 'ਚ ਨਹੀਂ ਲਿਖਾਂਗੇ, ਅਖਬਾਰਾਂ 'ਚ ਪੰਕਤੀ ਨਹੀਂ ਲਿਖਾਂਗੇ, ਅਖੇ ਪ੍ਰਚਾਰ ਕਿਵੇਂ ਹੋਊ? ਨਾ ਪ੍ਰਚਾਰ ਹੋ ਗਿਆ ਫਿਰ, ਹੁਣ ਆ 75 ਸਾਲਾਂ ਤੋਂ ਲੈ ਕੇ ਪ੍ਰਚਾਰ ਹੋ ਗਿਆ, ਜਾਂ ਪਿੰਡਾਂ 'ਚ ਜਾ ਕੇ ਦੇਖੋ ਕੋਈ ਪੱਗ ਦੀਂਹਦੀ ਤੁਹਾਨੂੰ? ਸਾਰੇ ਲੋਕ ਨਸ਼ੇ ਖਾਈ ਜਾਂਦੇ ਨੇ, ਆ ਨਿਆਣੇ ਸਾਡੇ 15-15 ਸਾਲਾਂ ਖਾ ਖਾ ਕੇ ਨਸ਼ੇ ਡਿੱਗੇ ਪਏ, ਬੁਰੇ ਹਾਲ ਹੋਏ ਆ, ਅਤੇ ਤੁਹਾਨੂੰ ਕਿਹਦੀ ਤਾਂ ਪੰਕਤੀਆਂ ਲਿਖ ਕੇ ਫਿਰ ਬਹੁਤ ਪ੍ਰਚਾਰ ਕਰ ਲਿਆ ਅਖਬਾਰ ਵਾਲਿਆਂ ਨੇ, ਮੈਗਜ਼ੀਨਾਂ ਵਾਲਿਆਂ ਨੇ, ਉਲਟਾ ਬਾਣੀ ਦੀ ਬੇਅਦਬੀ ਕਰ ਕਰਕੇ ਤੁਸੀਂ ਸਾਰਾ ਕੰਮ ਖਰਾਬ ਕਰ ਲਿਆ। ਬਾਣੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੀ ਰਹਿਣੀ ਚਾਹੀਦੀ ਸੀ, ਬਾਣੀ ਸਿਰਫ ਪੋਥੀਆਂ 'ਚ ਹੋਣੀ ਚਾਹੀਦੀ ਸੀ, ਬਾਣੀ ਹੋਣੀ ਚਾਹੀਦੀ ਗੁਰੂ ਘਰਾਂ 'ਚ। ਅਸੀਂ ਬਾਣੀ ਨੂੰ ਇੰਨਾ ਖਿਲਾਰਤਾ ਚਾਰੇ ਪਾਸੇ, ਉਹਦੀ ਨਕਦਰੀ ਕਰਤੀ। ਇਸ ਕਰਕੇ ਕੋਸ਼ਿਸ਼ ਕਰੋ, ਆ ਜਿਹੜੇ ਸਾਡੇ ਕਾਰਡ ਆ ਵਿਆਹਾਂ ਸ਼ਾਦੀਆਂ ਦੇ, ਇਹਦੇ 'ਤੇ ਐਵੇਂ ਪੰਕਤੀਆਂ ਲਿਖ ਦਿੰਦੇ ਹੋ, ਇਹਦਾ ਲਿਖਿਆ ਕਰੋ। ਹੋਰ ਚੀਜ਼ਾਂ, ਸ਼ੁਭ ਆਨੰਦ ਕਾਰਜ ਹੀ ਬੜਾ ਹੁੰਦਾ, ਮੁੜ ਕੇ ਲੋਕ ਗਾਰਬੇਜ ਉਸੇ ਟਾਈਮ ਉਹ ਮਾਰ ਦਿੰਦੇ। ਆ ਪਿੱਛੇ ਜਿਵੇਂ ਦੱਸਿਆ, ਹਜ਼ੂਰ ਸਾਹਿਬ ਤੋਂ ਪ੍ਰਸ਼ਾਦ ਦਿੱਤਾ ਕਿਸੇ ਨੇ, ਇੱਕ ਓਂਕਾਰ ਲਿਖਿਆ, ਉਹ ਜਿਵੇਂ ਸਿੱਟਣ ਲੱਗਿਆ ਦੇਖਿਆ ਇੱਕ ਓਂਕਾਰ, ਇੱਕ ਓਂਕਾਰ ਤਾਂ ਮੇਰਾ ਗੁਰੂ ਆ, ਮੈਂ ਆਪਦੇ ਗੁਰੂ ਨੂੰ ਗਾਰਬੇਜ ਸਿੱਟਣਾ? ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਬੇਨਤੀ ਕੀਤੀ, ਮੈਂ ਉਹ IGPC ਲਿਖਿਆ ਉਹਦੇ ਉੱਤੇ ਇੱਕ ਓਂਕਾਰ, ਹਰੇਕ ਪਰਚੀ 'ਤੇ ਹਰੇਕ ਰਜਿਸਟਰ 'ਤੇ ਪਾੜ ਪਾੜ ਕੇ ਗਾਰਬੇਜ। ਆਹ ਪੰਜਾਬ ਐਂਡ ਸਿੰਧ ਬੈਂਕ ਵਾਲੇ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰੇਕ ਸਲਿੱਪ 'ਤੇ ਹਰੇਕ ਚਿੱਟ 'ਤੇ ਹੁੰਦਾ ਇਹਨਾਂ ਦਾ, ਇਹ ਪਾੜ ਕੇ ਮੈਂ ਤੁਹਾਡਾ ਬੈਂਕ ਤਾਂਹੀਓ ਥੱਲੇ ਜਾ ਰਿਹਾ। ਤੁਸੀਂ ਗੁਰੂ ਸਾਹਿਬ ਦੀ ਬਾਣੀ ਚੱਕ ਚੱਕ ਕੇ ਪੈਰਾਂ 'ਚ ਇੰਨੀ ਰੋਲਦੇ ਹੋ। ਇਸ ਕਰਕੇ ਸਾਧ ਮਿਲੈ ਪੂਰਬ ਸੰਯੋਗ, ਪੂਰਬਲੇ ਸੰਯੋਗਾਂ ਕਰਕੇ ਗੁਰੂ ਗ੍ਰੰਥ ਸਾਹਿਬ ਰੂਪ ਸਾਧ ਮਿਲਿਆ, ਸਤਿਗੁਰ ਮਿਲਿਆ, ਸਾਧ ਸੰਗਤ ਮਿਲੀ ਆ, ਰੱਬ ਦੇ ਪਿਆਰੇ ਮਿਲੇ ਨੇ। ਕਹਿੰਦੇ ਸੱਚ ਰਹੱਸੇ ਪੂਰੇ ਹਰ ਲੋਕ, ਜੋ ਹਰੀ ਦੇ ਪੂਰਨ ਮਹਾਤਮਾ ਲੋਕ ਨੇ ਉਹ ਸੱਚ ਨਾਮ ਜਪ ਕੇ ਹਰ ਵੇਲੇ ਆਨੰਦ 'ਚ ਰਹਿੰਦੇ ਨੇ, ਅਤੇ ਆਪਾਂ ਆਪਣੇ ਕੋਲ ਆਨੰਦ ਢੁੱਕਦਾ ਵੀ ਨਹੀਂ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ, ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨ ਕਹਿ ਲਾਗੋ ਪਾਏ। ਜਿਨ੍ਹਾਂ ਨੇ ਐਸੇ ਗੁਰਾਂ ਨੂੰ ਤਨ ਮਨ ਦੇਤਾ, ਆਪਣਾ ਤਨ ਦਿੱਤਾ 5 ਕਕਾਰ ਪਾ ਕੇ, ਜਦ ਤੱਕ 5 ਕਕਾਰ ਨਹੀਂ ਪਾਉਂਦੇ ਆਪਾਂ ਤਨ ਕੀ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ? ਹੱਥੀਂ ਸੇਵਾ ਨਹੀਂ, ਕਦੇ ਸੇਵਾ ਕੀਤੀ ਹੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੀ। ਫਿਰ ਮਨ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਜਦ ਅੰਮ੍ਰਿਤ ਹੀ ਨਹੀਂ ਛਕਿਆ, ਜਦ ਬਾਣੀ ਹੀ ਨਹੀਂ ਪੜ੍ਹੀ ਹੈ, ਮਨ ਦਿੱਤਾ ਹੀ ਨਹੀਂ, ਤਨ ਅਤੇ ਮਨ ਪਰੇ ਰੱਖਿਆ ਮਹਾਰਾਜ ਤੋਂ, ਇਹ ਸੁਧਾਰ ਕਿਵੇਂ ਹੋਵੇਗਾ ਇਹਦਾ? ਇਸ ਕਰਕੇ ਉਹਨਾਂ ਨੇ ਸੁਭਾਵਕ ਸ਼ਾਂਤੀ ਸੁਭਾਵ ਪ੍ਰਾਪਤ ਕਰ ਲਿਆ ਜਿਨ੍ਹਾਂ ਨੇ ਤਨ ਅਤੇ ਮਨ ਅਰਪਣ ਕਰਤਾ। ਮਹਾਰਾਜ ਕਥਨ ਕਰਦੇ ਨੇ, ਅਸੀਂ ਉਹਨਾਂ ਦੇ ਪਾਏ ਲੱਗਦੇ ਹਾਂ, ਚਰਨੀ ਲੱਗਦੇ ਹਾਂ। ਕਿੰਨਾ ਨੇ? ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਤਨ ਮਨ ਅਰਪਣ ਕਰ ਦਿੱਤਾ ਹੈ, ਅਸੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨਾਂ ਦੇ ਭਾਈ ਚਰਨੀ ਹੱਥ ਲਾਉਂਦੇ। ਲਓ ਐਡੀ ਤੁਹਾਨੂੰ ਵਡਿਆਈ ਮਿਲ ਰਹੀ ਆ। ਉਹ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਚਰਨੀ ਹੱਥ ਲਾਵਾਂ ਤੁਹਾਡੇ ਜੇ ਤੁਸੀਂ ਗੁਰੂ ਵਾਲੇ ਬਣ ਜਾਓ, ਜੇ ਤੁਸੀਂ ਤਨ ਮਨ ਅਰਪਣ ਕਰ ਦਿਓ, ਜੇ ਤੁਸੀਂ ਨਾਮ ਜਪੋ। ਇਸ ਪ੍ਰਕਾਰ ਸਤਿਗੁਰੂ ਨੇ ਇੱਕ ਸ਼ਬਦ ਦੇ ਰਾਹੀਂ ਪਾਵਨ ਬਖਸ਼ਿਸ਼ ਕੀਤੀ ਹੈ। ਤੁਹਾਡੀ ਬੜੀ ਕਿਰਪਾ, ਤੁਸੀਂ ਬਹਿ ਕੇ ਪਿਆਰ ਨਾਲ ਸੁਣਿਆ। ਜੇ ਕੋਈ ਗੱਲ ਚੁੱਭ ਜੇ ਤਾਂ ਸਮਝਿਆ ਕਰੋ ਮੈਨੂੰ ਬੜੀ ਚੰਗੀ ਗੱਲ ਦੱਸੀ ਹੈ। ਜੇ ਲੱਗੇ ਗੱਲ ਮਿੱਠੀ ਮਿੱਠੀ ਫਿਰ ਉਹ ਗੱਲ ਵਧੀਆ ਨਹੀਂ ਹੁੰਦੀ। ਮਿੱਠੀ ਗੱਲ ਤਾਂ ਮੈਂ ਬਥੇਰੀ ਬੋਲਦਿਆਂ ਪਰ ਮਿੱਠੀ ਗੱਲ ਦਾ ਫਾਇਦਾ ਨਜ਼ਰ ਨਹੀਂ ਆਇਆ। ਇਹ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਕੌੜਾ ਬੋਲਦਾ, ਨਹੀਂ, ਸੱਚਾਈ ਥੋੜ੍ਹੀ ਜਿਹੀ ਕੌੜੀ ਹੋਈ ਲੱਗਦੀ ਹਮੇਸ਼ਾ। ਜਦੋਂ ਵੀ ਤੁਹਾਨੂੰ ਕੌੜੀ ਲੱਗੇ ਨਾ ਦਵਾਈ, ਸਮਝ ਲਓ ਵੀ ਦਵਾਈ ਕਾਟ ਕਰੂਗੀ ਹੁਣ ਇਹ। ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਿਓ, ਸਾਰੀ ਸੰਗਤ ਮਾਫ਼ ਕਰਿਓ ਜੇ ਮੈਂ ਕੋਈ ਗਲਤ ਅੱਖਰ ਬੋਲਿਆ ਹੋਵੇ। ਘਰੇ ਬਹਿ ਕੇ ਸੋਚੋ ਮੈਂ ਕਿੰਨਾ ਕੁ ਠੀਕ ਬੋਲਿਆ ਕਿੰਨਾ ਗਲਤ, ਫਿਰ ਉਹਨੂੰ ਕਮਾਈ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ। ਵਾਹਿਗੁਰੂ ਕਿਰਪਾ ਕਰੇ ਸਾਡਾ ਮਨੁੱਖਾ ਜਨਮ ਸਫਲਾ ਹੋਵੇ।